ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਗਾਥਾ। ਬਹੁਤ ਹੀ ਅਦਬ ਸਤਿਕਾਰ ਸ਼ਰਧਾ ਔਰ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਪੰਡਿਤ ਕਿਰਪਾ ਰਾਮ ਦੀ ਅਗਵਾਈ ਚ ਜਿਹੜੇ ਬ੍ਰਾਹਮਣ ਗੁਰਦੇਵ ਦੀ ਸ਼ਰਨ ਆਏ, ਆਪਣੇ ਧਰਮ ਨੂੰ ਬਚਾਉਣ ਲਈ ਬੇਨਤੀ ਕੀਤੀ। ਨੌਵੇਂ ਪਾਤਸ਼ਾਹ ਨੇ ਬਚਨ ਫੁਰਮਾਏ ਕਿ ਔਰੰਗਜ਼ੇਬ ਬਾਦਸ਼ਾਹ ਨੂੰ ਕਹੋ ਕਿ ਸਾਡੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ, ਉਹ ਦੀਨੇ ਇਸਲਾਮ ਕਬੂਲ ਕਰ ਲੈਣਗੇ ਤਾਂ ਅਸੀਂ ਉਹਨਾਂ ਦੇ ਪਿੱਛੇ ਸਾਰੇ ਇਸਲਾਮ ਕਬੂਲ ਕਰ ਲਵਾਂਗੇ। ਇਹ ਬਚਨ ਕਹਿਣ ਦਾ ਮਤਲਬ ਇਹ ਸੀ ਕਿ ਔਰੰਗਜ਼ੇਬ ਦਾ ਸਾਰਾ ਧਿਆਨ ਆਪਣੇ ਵੱਲ ਖਿੱਚਣਾ, ਜਰਵਾਣੇ ਤੇ ਜ਼ਾਲਮ ਬੰਦੇ ਨੂੰ ਕੋਈ ਚੇਤੇ ਕਰਕੇ ਰਾਜ਼ੀ ਨਹੀਂ ਹੁੰਦਾ, ਪਰ ਉਸ ਜ਼ਾਲਮ ਦਾ ਸਾਰਾ ਧਿਆਨ ਆਪਣੇ ਵੱਲ ਖਿੱਚਣਾ ਇਹ ਕੇਵਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਹੀ ਕਰ ਸਕਦੇ ਸਨ। ਅਤਿਆਚਾਰ ਹੋ ਰਿਹਾ ਸੀ, ਤਿਲਕ ਜੰਜੂ ਨਸ਼ਟ ਭ੍ਰਸ਼ਟ ਕੀਤੇ ਜਾ ਰਹੇ ਸਨ, ਮੰਦਰ ਢਾਏ ਜਾ ਰਹੇ ਸਨ, ਉਹਨੂੰ ਠੱਲ ਪਾਉਣ ਵਾਸਤੇ ਹੁਣ ਸ਼ਹਾਦਤ ਦੇਣੀ ਪੈਣੀ। ਔਰੰਗਜ਼ੇਬ ਨੂੰ ਜਾ ਕੇ ਬ੍ਰਾਹਮਣਾਂ ਨੇ ਦੱਸਿਆ, ਔਰੰਗਜ਼ੇਬ ਕਹਿੰਦਾ ਇਹ ਵੀ ਠੀਕ ਹੈ। ਕਾਜੀ ਮੌਲਵੀ ਕਹਿਣ ਲੱਗੇ ਇਕੱਲੇ ਇਕੱਲੇ ਨਾਲ ਗੱਲਬਾਤ ਕਰਨੀ ਔਖੀ, ਜੇ ਇੱਕ ਦੇ ਮੁਸਲਮਾਨ ਬਣਾਇਆ ਸਾਰੇ ਮੁਸਲਮਾਨ ਬਣਦੇ, ਆਪਾਂ ਨੂੰ ਹੋਰ ਕੀ ਚਾਹੀਦਾ। ਉਸੇ ਵੇਲੇ ਔਰੰਗੇ ਨੇ ਹੁਕਮਨਾਮਾ ਪ੍ਰਵਾਨਾ ਸਤਿਗੁਰੂ ਜੀ ਦੇ ਨਾਂ ਦਾ ਲਿਖਿਆ ਔਰ ਪ੍ਰਵਾਨਾ ਦੇ ਕੇ ਐਦੀਆਂ ਨੂੰ ਭੇਜਿਆ। ਉਹ ਐਦੀ ਆਨੰਦਪੁਰ ਸਾਹਿਬ ਪਹੁੰਚ ਰਹੇ ਨੇ, ਆਓ ਨੌਵੇਂ ਗੁਰਦੇਵ, ਵਿਰਾਗ ਤਿਆਗ ਤੇ ਅਨੁਰਾਗ ਦੀ ਮੂਰਤ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਐਦੀ ਚੜ ਕਰ ਖਾਟ ਪਰ ਸਭ ਸਮਾਜ ਤਰ ਪਾਸ,
ਜਿੰਨੇ ਐਦੀ ਸਨ ਭੇਜੇ ਚਿੱਠੀ ਦੇ ਕੇ ਪ੍ਰਵਾਨਾ ਦੇ ਕੇ, ਉਹ ਪਲਗੇ ਤੇ ਬੈਠ ਗਏ, ਕਿਉਂਕਿ ਉਸ ਵੇਲੇ ਦੀ ਰਵਾਇਤ ਸੀ ਕਿ ਜਿਹੜੇ ਸਰਕਾਰੀ ਪ੍ਰਵਾਨਾ ਲੈ ਕੇ ਆਉਂਦੇ ਐਦੀ ਹੁੰਦੇ ਸਨ ਉਹ ਮੰਜੇ ਤੇ ਬਹਿ ਜਾਂਦੇ ਸੀ, ਇੱਕ ਪਿੰਡ ਵਾਲੇ ਅਗਲੇ ਪਿੰਡ, ਦੂਸਰੇ ਵਾਲੇ ਤੀਸਰੇ ਪਿੰਡ, ਇੱਦਾਂ ਉਹ ਛੱਡ ਕੇ ਆਉਂਦੇ ਸੀ। ਪੰਚਾਇਤ ਨੂੰ ਉਹਨਾਂ ਨੇ ਸੱਦ ਲੈਣਾ, ਨਾਲੇ ਤਾਂ ਪਿੰਡ ਵਾਲਿਆਂ ਨੇ ਉਹਨਾਂ ਐਦੀਆਂ ਦੀ ਸੇਵਾ ਕਰਨੀ, ਫਿਰ ਅਗਲੇ ਪਿੰਡ ਛੱਡ ਆਉਣਾ ਅਗਲਿਆਂ ਦੀ ਜ਼ਿੰਮੇਵਾਰੀ ਸੀ, ਉਸ ਤੋਂ ਅੱਗੇ ਜਾਣਾ, ਜਿੱਥੇ ਤੱਕ ਉਹਨਾਂ ਨੇ ਪ੍ਰਵਾਨਾ ਲੈ ਕੇ ਜਾਣਾ ਹੁੰਦਾ ਸੀ ਉੱਥੇ ਤੱਕ ਇਸੇ ਸਿਲਸਿਲੇ ਨਾਲ ਹੀ ਉਹ ਚੱਲਦੇ ਸੀ, ਫਿਰ ਵਾਪਸੀ ਵੀ ਉੱਦਾਂ ਹੀ ਜਾਂਦੇ ਸਨ। ਤੋ ਇਹਨਾਂ ਐਦੀਆਂ ਨੇ ਪਲੰਘੇ ਤੇ ਬੈਠ ਗਏ ਦੋਵੇਂ, ਤੇ ਚੱਲ ਕੇ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਣ ਲੱਗੇ।
ਨਿਕਸੇ ਪੁਰ ਤੇ ਨਰਨ ਸਿਰ ਉਰਦ ਉਠਾਏ ਸਤਾਸ,
ਦੋ ਐਦੀ ਨੇ ਦੋ ਪਲੰਘਿਆਂ ਤੇ ਬੈਠੇ ਨੇ, ਇੱਕ ਪਲੰਘਾ ਚਾਰ ਬੰਦਿਆਂ ਨੇ ਚੁੱਕਿਆ, ਦੂਸਰਾ ਚਾਰਾਂ ਨੇ ਚੁੱਕਿਆ, ਦਿੱਲੀ ਤੋਂ ਚੁੱਕ ਕੇ ਅਗਲੇ ਨਗਰ ਤੱਕ ਲੈ ਕੇ ਤੁਰ ਪਏ।
ਚੌਪਈ ਆਗੇ ਗ੍ਰਾਮ ਗਮਨਤੇ ਆਵੇ,
ਅੱਗੇ ਅੱਗੇ ਚੱਲਦੇ ਆ ਰਹੇ ਨੇ, ਅੱਗੇ ਜਿਹੜਾ ਪਿੰਡ ਆਉਂਦਾ ਉੱਥੇ ਤੱਕ ਉਤਰਦੇ ਹਨ।
ਪਾਛਲ ਨਰ ਤਿੰਨ ਖਾਟ ਟਿਕਾਵੇ,
ਔਰ ਉਸ ਅਗਲੇ ਪਿੰਡ ਤਾਂ ਹੀ ਪਿਛਲੇ ਪਿੰਡ ਵਾਲੇ ਉਹਨਾਂ ਦਾ ਮੰਜਾ ਲਿਆ ਕੇ ਰੱਖ ਦਿੰਦੇ ਨੇ, ਫਿਰ ਉਹਨਾਂ ਪਿੰਡ ਵਾਸਤੇ ਉਸ ਪਿੰਡ ਲਈ ਮੁਸੀਬਤ ਵੀ ਹੁਣ ਅਸੀਂ ਇਹਨਾਂ ਨੂੰ ਅਗਲੇ ਪਿੰਡ ਤਾਂ ਹੀ ਛੱਡਣਾ ਹੈ, ਫਿਰ ਉਹਨਾਂ ਨੇ ਆਪਣੇ ਬੰਦੇ ਕੱਢਣੇ ਜਿਹੜੇ ਬਗਾਰੀ ਹੁੰਦੇ ਸਨ ਉਹਨਾਂ ਨੇ ਅਗਲੇ ਪਿੰਡ ਤੱਕ ਛੱਡ ਕੇ ਆਉਣਾ।
ਤੈਤੇ ਨਏ ਨਿਕਾਸ ਬਿਗਾਰੀ,
ਉੱਥੋਂ ਨਵੇਂ ਬਗਾਰੀ, ਬਗਾਰੀ ਦਾ ਮਤਲਬ ਹੁੰਦਾ ਵੀ ਵੰਗਾਰ ਚ ਸੱਦਣੇ, ਵੀ ਜਿਹਨਾਂ ਨੂੰ ਮਿਲਦਾ ਕੁਝ ਨਹੀਂ ਸੀ। ਆਪਣੇ ਆਮ ਹੀ ਉਦਾਂ ਕਹਾਵਤ ਹੈ ਵੀ ਇਹ ਕੰਮ ਤਾਂ ਮੈਂ ਵੰਗਾਰ ਚ ਹੀ ਕਰ ਰਿਹਾ, ਯਾਨੀ ਕਿ ਇਹਦਾ ਮਿਲਣਾ ਨਹੀਂ ਗਾ ਕੁਝ। ਤੋ ਪੁਰਾਣੇ ਸਮਿਆਂ ਚ ਸਮਾਂ ਤੁਰਕਾਂ ਦਾ ਹੁੰਦਾ ਸੀ, ਉਹ ਬਗਾਰੀ ਕੱਢਦੇ ਸੀ, ਉਹ ਵੰਗਾਰ ਦੇ ਵਿੱਚ ਉਹਨਾਂ ਨੇ ਅਗਲੇ ਪਿੰਡ ਚੋਂ ਨਵੇਂ ਬੰਦੇ ਚੁਣਨੇ, ਉਹਨਾਂ ਨੇ ਮੰਜਾ ਚੁੱਕਣਾ ਤੇ ਅਗਲੇ ਪਿੰਡ ਤੱਕ ਲੈ ਜਾਣਾ।
ਆਈ ਉਠਾਵੇ ਲੇ ਸਿਰ ਤਾਰੀ, ਆਈ ਉਠਾਵੇ ਲੇ ਸਿਰ ਤਾਰੀ।
ਔਰ ਉਹ ਅਗਲੇ ਪਿੰਡ ਵਾਲੇ ਫਿਰ ਸਿਰ ਤੇ ਚੁੱਕ ਕੇ ਤੁਰ ਪੈਂਦੇ।
ਬੈਠ ਮੰਚ ਪਰ ਪੰਥ ਪਿਆਨੇ,
ਇਹਦਾ ਪਲਗਿਆਂ ਤੇ ਬਹਿ ਕੇ ਜਾਂਦੇ ਸਨ ਬੜੇ ਬਾਦਸ਼ਾਹੀ ਠਾਠ ਨਾਲ ਹੁਕਮ ਚਲਾਉਂਦੇ ਹੋਏ। ਸਰਕਾਰੀ ਅਹਿਦਨਾਮਾ ਲੈ ਕੇ ਜਾਣ ਵਾਲੇ ਸੀ, ਬੜੀ ਇਹਨਾਂ ਦੀ ਇੱਜ਼ਤ ਹੁੰਦੀ ਪਿੰਡਾਂ ਚ। ਇੱਜ਼ਤ ਕਹਿਦੀ ਵੀ ਡਰਦੇ ਮਾਰੇ ਲੋਕ ਇੱਜ਼ਤ ਕਰਦੇ ਸੀ ਵੀ ਔਰੰਗਜ਼ੇਬ ਦੇ ਅਧੀ ਹਨ, ਤੋ ਡਰਦੇ ਮਾਰੇ ਇਹਨਾਂ ਦੇ ਅਧੀਨ ਹੋ ਕੇ ਚੱਲਦੇ ਹਨ।
ਸਰਬ ਪ੍ਰਜਾ ਪਰ ਹੁਕਮ ਬਖਾਨੇ,
ਸਾਰੀ ਪ੍ਰਜਾ ਦੇ ਉੱਤੇ ਇਹਨਾਂ ਨੇ ਹੁਕਮ ਚਲਾਉਣਾ, ਜਿਹੜੇ ਪਿੰਡ ਚ ਉਤਰਦੇ ਉਸ ਪਿੰਡ ਦੀ ਤੇ ਭਾਅ ਦੀ ਬਣ ਜਾਣੀ। ਉਹਨਾਂ ਨੂੰ ਕਦੇ ਕਹਿਣਾ ਸਾਨੂੰ ਆਹ ਚੀਜ਼ ਚਾਹੀਦੀ ਹੈ, ਸਾਨੂੰ ਏਦਾਂ ਦਾ ਕੱਪੜਾ ਲਿਆ ਕੇ ਦਿਓ, ਸਾਨੂੰ ਏਦਾਂ ਦੀ ਜੁੱਤੀਆਂ ਲਿਆ ਕੇ ਦਿਓ, ਹੁਕਮ ਕਰਦੇ। ਪਿੰਡ ਵਾਲਿਆਂ ਨੂੰ ਇਹਨਾਂ ਦਾ ਹੁਕਮ ਮੰਨਣਾ ਪੈਂਦਾ ਸੀ।
ਲੀਤ ਸਬਨ ਤੇ ਕ੍ਰਿਤ ਮਿਸ਼ਟਾਨ,
ਰਸਤੇ ਵਿੱਚ ਜਾਂਦਿਆਂ ਇਹਨਾਂ ਨੇ ਘਿਓ ਲੈਣਾ ਵੀ ਸਾਨੂੰ ਘਿਓ ਚਾਹੀਦਾ, ਮਠਿਆਈ ਚਾਹੀਦੀ ਹੈ, ਜਿਹੜੀ ਵੀ ਚੀਜ਼ ਦਾ ਦਿਲ ਕਰਨਾ ਉਹ ਪਿੰਡ ਵਾਲਿਆਂ ਨੂੰ ਇਹਨਾਂ ਨੇ ਪ੍ਰਵਾਨਾ ਸੁਣਾ ਦੇਣਾ।
ਆਮਿਕ ਸੋ ਆਹਾਰ ਕਰ ਖਾਨ,
ਦੋ ਟਾਈਮ ਰੋਟੀ ਵੀ ਮਾਸ ਨਾਲ ਹੀ ਖਾਂਦੇ ਸੀ ਤੇ ਮਾਸ ਵੀ ਭਾਂਤ ਭਾਂਤ ਦਾ ਬਣਵਾਉਣਾ ਇਹਨਾਂ ਨੇ ਕਈ ਪ੍ਰਕਾਰ ਦਾ, ਵੀ ਅੱਜ ਅਸੀਂ ਇਹ ਮਾਸ ਨਾਲ ਰੋਟੀ ਖਾਣੀ, ਅੱਜ ਅਸੀਂ ਆਹ ਮਾਸ ਨਾਲ ਰੋਟੀ ਖਾਣੀ ਆ। ਏਦਾਂ ਮਾਸ ਦੇ ਨਾਲ ਰੋਟੀ ਖਾਂਦੇ ਜਾਂਦੇ ਪਿੰਡਾਂ ਦੇ ਵਿੱਚ।
ਸਨੇ ਸਨੇ ਮਾਰਗ ਮੈਂ ਚਾਲੇ,
ਏਦਾਂ ਸਹਿਜੇ ਸਹਿਜੇ ਮਾਰਗ ਦੇ ਵਿੱਚ ਤੁਰਦੇ ਜਾਂਦੇ, ਬਹੁਤੀ ਕਾਹਲੀ ਨਾਲ ਨਹੀਂ ਸੀ ਜਾਂਦੇ। ਇੱਕ ਪਿੰਡ ਚੋਂ ਦੂਜੇ ਪਿੰਡ ਵਾਲੇ, ਦੂਜੇ ਤੋਂ ਕਈ ਵਾਰੀ ਕੋਈ ਪਿੰਡ ਦੂਰ ਹੁੰਦਾ, ਕਈ ਵਾਰੀ ਕੋਈ ਪਿੰਡ ਨੇੜੇ ਵੀ ਹੁੰਦਾ, ਤੋ ਏਦਾਂ ਇਹ ਚੱਲਦੇ ਜਾ ਰਹੇ ਹਨ।
ਨਿਤ ਆਨੰਦਪੁਰ ਨਾਮ ਸੰਭਾਲੇ,
ਆਨੰਦਪੁਰ ਸਾਹਿਬ ਦਾ ਨਾਮ ਚੇਤੇ ਕਰਕੇ ਵੀ ਅਸੀਂ ਆਨੰਦਪੁਰ ਸਾਹਿਬ ਜਾਣਾ, ਉਸ ਰਸਤੇ ਲੈ ਕੇ ਚੱਲੋ। ਹੁਣ ਉਹ ਜ਼ਿੰਮੇਵਾਰੀ ਵੀ ਉਹ ਰਸਤਾ ਕਿੱਧਰ ਨੂੰ ਜਾਂਦਾ ਪਿੰਡਾਂ ਵਾਲਿਆਂ ਦੀ ਹੁੰਦੀ ਸੀ, ਵੀ ਇਹ ਪਿੰਡ ਤੋਂ ਫਲਾਣੇ ਪਿੰਡ ਉਤਰਾਂਗੇ ਜੀ, ਉੱਥੋਂ ਅਮਕੇ ਪਿੰਡ ਚ ਜਾਵਾਂਗੇ। ਏਦਾਂ ਇਹ ਤੁਰਦੇ ਜਾ ਰਹੇ ਹਨ।
ਚਲਤ ਚਲਤ ਕੇਤਕ ਦਿਨ ਮਾਈ,
ਏਦਾਂ ਇਹ ਚਲਦਿਆਂ ਚਲਦਿਆਂ ਕੁਝ ਦਿਨਾਂ ਵਿੱਚ
ਨਰਨ ਸੀਸ ਪਰ ਉੱਠੇ ਸੁਜਾਈ,
ਲੋਕਾਂ ਦੇ ਸਿਰਾਂ ਦੇ ਉੱਤੇ ਹੀ ਜਾ ਰਹੇ ਨੇ, ਭਾਵ ਮੰਜੇ ਜਿਹਨਾਂ ਪਲੰਘਿਆਂ ਤੇ ਬੈਠੇ ਨੇ ਉਹ ਪਲੰਘੇ ਸਿਰਾਂ ਤੇ ਹੀ ਚੁੱਕ ਕੇ ਲੈ ਕੇ ਜਾਂਦੇ ਨੇ ਲੋਕ।
ਸੁਤਦਰਵ ਤੀਰ ਪਹੁੰਚੇ ਆਏ,
ਸਤਲੁਜ ਦਰਿਆ ਦੇ ਕੋਲ ਆ ਪਹੁੰਚੇ, ਸਤਲੁਜ ਦਰਿਆ ਦੇ ਕੰਢੇ ਤੱਕ। ਦਰਿਆ ਤਾਂ ਹੀ ਕਿਸੇ ਪਿੰਡ ਵਾਲਿਆਂ ਨੇ ਲੈ ਆਂਦਾ, ਚਿੱਤ ਤਾਂ ਉਹਨਾਂ ਦਾ ਕਰੇ ਵੀ ਇਹ ਦਰਿਆ ਦੇ ਵਿੱਚ ਹੀ ਰੋੜ ਦੀਏ, ਇਹਨਾਂ ਨੂੰ ਖਬਰੇ ਪਿੰਨੇ ਪਿੰਡਾਂ ਨੂੰ ਪਿੱਛੋਂ ਤੰਗ ਕਰਕੇ ਆਏ ਆ। ਤੋ ਇਸ ਪ੍ਰਕਾਰ ਨਾਲ ਬਿਰਤੀ ਤਾਂ ਹੈ ਪਰ ਡਰਦੇ ਹਨ, ਬੋਲਦੇ ਨੀ, ਅੱਗੋਂ ਜੀ ਜੀ ਕਰਕੇ ਜੀ ਜੜੀਆਂ ਕੱਢਦੇ ਹਨ।
ਕਰਤ ਹੁਕਮ ਕੋ ਗਮ ਨਤ ਜਾਏ,
ਇਹ ਐਦੀ ਹੁਕਮ ਕਰਦੇ ਹੋਏ ਜਾ ਰਹੇ ਨੇ ਸਾਰਿਆਂ ਤੇ।
ਆਏ ਆਨੰਦਪੁਰ ਕੀ ਨਸ ਡੇਰਾ,
ਆਨੰਦਪੁਰ ਸਾਹਿਬ ਆ ਗਏ ਤੇ ਆਨੰਦਪੁਰ ਸਾਹਿਬ ਪੁੱਜ ਕੇ ਇਹਨਾਂ ਨੇ ਡੇਰਾ ਕੀਤਾ।
ਚੜੀ ਮੰਚ ਪਰ ਬੈਠੇ ਤਿਸ ਬੇਰਾ,
ਪਲੰਘੇ ਦੇ ਉੱਤੇ ਸੱਜ ਕੇ ਬਹਿ ਗਏ। ਖਬਰੇ ਕਿੰਨੀ ਕੁ ਵੱਡੀ ਪਦਵੀ ਆ ਇਹਨਾਂ ਦੀ, ਇੰਨਾ ਹੰਕਾਰ ਇਹਨਾਂ ਦੇ ਵਿੱਚ।
ਖਾਨ ਪਾਨ ਕਰ ਨਿਸਾ ਬਿਤਾਈ,
ਇਹਨਾਂ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦ ਮਿਲਿਆ, ਜਿਹੜਾ ਜੋ ਮਿਲਿਆ ਹਾਜ਼ਰ ਮਿਲਿਆ ਉਹ ਛਕ ਕੇ ਰਾਤ ਬਤੀਤ ਕੀਤੀ।
ਜਾਗੇ ਪੁਨ ਪ੍ਰਭਾਤ ਹੋਏ ਆਈ,
ਅਗਲੇ ਦਿਨ ਚੜਿਆ ਜਾਗੇ, ਜਦੋਂ ਦਿਨ ਚੜਿਆ ਪ੍ਰਭਾਤ ਹੋਈ।
ਬੈਠਣ ਸਭਾ ਸਮਾਂ ਸੁਣ ਕਰਕੇ,
ਸਤਿਗੁਰੂ ਜੀ ਨੂੰ ਮਿਲਣਾ ਸੀ, ਮਹਾਰਾਜ ਜੀ ਦੇ ਦਰਸ਼ਨ ਕਰਨੇ ਸੀ, ਅਹਿਦਨਾਮਾ ਦੇਣਾ ਸੀ ਜਿਹੜਾ ਬਾਦਸ਼ਾਹ ਨੇ ਭੇਜਿਆ, ਪ੍ਰਵਾਨਾ ਦੇਣਾ ਸੀ। ਉਸ ਵੇਲੇ ਇਹਨਾਂ ਨੇ ਪੁੱਛਿਆ ਜੀ ਗੁਰੂ ਸਾਹਿਬ ਕਦੋਂ ਮਿਲਣਗੇ, ਕਹਿੰਦੇ ਜੀ ਉਹ ਤਾਂ ਜਦੋਂ ਦੀਵਾਨ ਸਜੇਗਾ ਉਦੋਂ ਹੀ ਮਿਲਣਗੇ। ਅਗਲੇ ਦਿਨ ਜਦੋਂ ਦੀਵਾਨ ਦਾ ਸਮਾਂ ਇਹਨਾਂ ਨੇ ਸੁਣਿਆ ਵੀ ਸਤਿਗੁਰੂ ਜੀ ਦਾ ਦੀਵਾਨ ਲੱਗ ਗਿਆ ਹੈ,
ਗੁਰ ਸੋ ਮਿਲਣ ਲਾਲਸਾ ਧਰ ਕੇ,
ਸਤਿਗੁਰਾਂ ਨੂੰ ਮਿਲਣ ਦੀ ਲਾਲਸਾ ਰੱਖ ਕੇ ਚੱਲ ਕੇ ਆਏ।
ਭਈ ਤਿਆਰ ਐਦੀ ਤਬ ਦੋਨ,
ਇਹ ਦੋ ਐਦੀ ਸਨ ਤੇ ਦੋਵੇਂ ਐਦੀ ਚੱਲ ਕੇ ਪੈਦਲ ਤੁਰ ਕੇ ਆਏ।
ਥਿਰਤਾ ਸਿੰਘ ਪੌਰ ਗਏ ਤੋਨ,
ਜਦੋਂ ਆਏ ਤੇ ਅੱਗੇ ਦਰਸ਼ਨੀ ਡਿਓੜੀ ਤੇ ਜਿਹੜੇ ਪਹਿਰੇਦਾਰ ਖੜੇ ਸੀ ਮਹਾਰਾਜ ਜੀ ਦੇ, ਉਹਨਾਂ ਨੇ ਰੋਕ ਲਿਆ, ਕਹਿੰਦੇ ਹਾਂ ਬਈ, ਕਹਿੰਦੇ ਜੀ ਅਸੀਂ ਗੁਰੂ ਜੀ ਨੂੰ ਮਿਲਣਾ ਹੈ, ਸਤਿਗੁਰੂ ਜੀ ਨੂੰ ਮਿਲਣ ਵਾਸਤੇ ਆਏ ਹਾਂ। ਹਾਂਜੀ,
ਸੁਧ ਸਤਿਗੁਰ ਕੇ ਨਿਕਟ ਪਠਾਏ,
ਆਖਿਆ ਰੁਕ ਜੋ ਭਾਈ, ਪਹਿਲਾਂ ਅਸੀਂ ਗੁਰੂ ਸਾਹਿਬ ਕੋਲੋਂ ਆਗਿਆ ਲਵਾਂਗੇ ਤੁਹਾਡੇ ਅੰਦਰ ਜਾਣ ਦੀ, ਤੁਸੀਂ ਸਰਕਾਰੀ ਬੰਦੇ ਜੇ, ਪਹਿਲਾਂ ਗੁਰੂ ਸਾਹਿਬ ਨੂੰ ਪੁੱਛਾਂਗੇ ਵੀ ਤੁਹਾਨੂੰ ਅੰਦਰ ਜਾਣ ਦੇਣਾ ਕਿ ਨਹੀਂ ਦੇਣਾ। ਉਹ ਬੜੇ ਹੈਰਾਨ ਹੋਏ ਵੀ ਪਿਛਲੇ ਕਈ ਪਿੰਡਾਂ ਵਿੱਚ ਅਸੀਂ ਜਿੱਧਰੋਂ ਆਉਂਦੇ ਸਾਨੂੰ ਤਾਂ ਲੋਕ ਹੱਥਾਂ ਤੇ ਚੁੱਕ ਕੇ ਲਿਆਏ ਆ ਵੀ ਇਹ ਤਾਂ ਸਾਡੀ ਪਰਵਾਹ ਨਹੀਂ ਮੰਨਦੇ। ਇੱਕ ਵਾਰੀ ਉਹਨਾਂ ਨੇ ਸੋਚਿਆ ਇਸ ਗੱਲ ਤੇ ਮਨ ਦੇ ਵਿੱਚ ਮਹਿਸੂਸ ਵੀ ਜਾਣਿਆ ਕੀਤਾ, ਪਰ ਉਹ ਮਹਾਰਾਜ ਜੀ ਦੇ ਨਿਡਰ ਯੋਧੇ ਖੜੇ ਸੀ ਦਰਵਾਜ਼ੇ ਤੇ, ਕਹਿੰਦੇ ਅਸੀਂ ਪਹਿਲਾਂ ਗੁਰਦੇਵ ਕੋਲੋਂ ਆਗਿਆ ਲਵਾਂਗੇ ਫਿਰ ਤੁਹਾਨੂੰ ਦੱਸਾਂਗੇ।
ਸ਼ਾਹ ਹੁਕਮ ਤੇ ਹਮ ਚੱਲ ਆਏ।
ਕਹਿਣ ਲੱਗੇ ਜੀ ਅਸੀਂ ਬਾਦਸ਼ਾਹ ਦੇ ਹੁਕਮ ਨਾਲ ਚੱਲ ਕੇ ਆਏ ਹਾਂ, ਅਸੀਂ ਆਪ ਨਹੀਂ ਆਏ, ਸਾਨੂੰ ਰੰਗ ਜੇ ਬਾਦਸ਼ਾਹ ਨੇ ਪ੍ਰਵਾਨਾ ਦੇ ਕੇ ਭੇਜਿਆ।
ਗੁਰੂ ਹਕਾਰਨ ਦਿੱਲੀਪੁਰ ਮੈਂ।
ਸਾਡੇ ਆਉਣ ਦਾ ਕਾਰਨ ਹੈ ਕਿ ਗੁਰੂ ਸਾਹਿਬ ਜੀ ਨੂੰ ਬਾਦਸ਼ਾਹ ਸਲਾਮਤ ਔਰੰਗਜ਼ੇਬ ਦਿੱਲੀ ਬੁਲਾ ਰਿਹਾ ਆਪਣੇ ਕੋਲ।
ਇਸ ਕਾਰਜ ਕੋ ਹਮ ਚੱਲ ਆਏ।
ਇਸ ਕਾਰਜ ਲਈ ਅਸੀਂ ਆਏ ਹਾਂ, ਅਸੀਂ ਤਾਂ ਸੁਨੇਹਾ ਲੈ ਕੇ ਆਏ ਹਾਂ, ਬਾਦਸ਼ਾਹ ਦਾ ਐਦਨਾਮਾ ਲੈ ਕੇ ਆਏ ਹਾਂ।
ਮਿਲਿਓ ਚਾਹੇ ਤਿੰਨ ਦਰਸ਼ਨ ਪਾਏ।
ਸਤਿਗੁਰੂ ਜੀ ਨੂੰ ਮਿਲਣਾ ਚਾਹੁੰਦੇ, ਅਸੀਂ ਤਾਂ ਦਰਸ਼ਨ ਕਰਨੇ ਆ ਉਹਨਾਂ ਦੇ।
ਸੁਨਤ ਪਾਸ ਗੁਰਦਾਸ ਪਿਆਨਾ।
ਮਹਾਰਾਜ ਜੀ ਦਾ ਸੇਵਾਦਾਰ ਇਹਨਾਂ ਐਦੀਆਂ ਕੋਲੋਂ ਇਹ ਸਾਰੀ ਗੱਲਬਾਤ ਉਹਨੇ ਸੁਣ ਲਈ, ਪੁੱਛ ਲਿਆ ਵੀ ਕੌਣ ਹੋ, ਕਿਉਂ ਆਏ ਹੋ, ਕੀ ਕਾਰਨ ਹੈ, ਤਾਂ ਫਿਰ ਇਹ ਸਤਿਗੁਰੂ ਜੀ ਦੇ ਪਾਸ ਗਿਆ।
ਸਭ ਪ੍ਰਸੰਗ ਐ ਦੀਨ ਬਖਾਨਾ।
ਮਹਾਰਾਜ ਜੀ ਨੂੰ ਜਾ ਕੇ ਸਾਰਾ ਪ੍ਰਸੰਗ ਦੱਸਿਆ। ਮਹਾਰਾਜ ਔਰੰਗਜ਼ੇਬ ਬਾਦਸ਼ਾਹ ਦੇ ਦੋ ਐਦੀ ਆਏ ਨੇ ਬਾਹਰ ਦਰਵਾਜ਼ੇ ਤੇ ਖੜੇ ਹਨ।
ਥਿਰੇ ਪੌਰ ਦ੍ਵੈ ਸ਼ਾਹ ਪਠਾਏ।
ਔਰੰਗਜ਼ੇਬ ਨੇ ਭੇਜੇ ਆ ਮਹਾਰਾਜ, ਉਹ ਦੋ ਐਦਨਾਮਾ ਲੈ ਕੇ ਦੋ ਐਦੀ ਬਾਹਰ ਦਰਵਾਜ਼ੇ ਤੇ ਖੜੇ ਹਨ।
ਕਹੇ ਸੋ ਹਮਲੇ ਬੈ ਗੁਰ ਆਏ।
ਕਹਿੰਦੇ ਆ ਵੀ ਅਸੀਂ ਸਤਿਗੁਰੂ ਜੀ ਨੂੰ ਲੈਣ ਆਏ ਹਾਂ ਤੇ ਮਹਾਰਾਜ ਜੀ ਨੂੰ ਦਿੱਲੀ ਲੈ ਕੇ ਜਾਣਾ ਹੈ।
ਅੰਤਰ ਜਾਮੀ ਸ਼੍ਰੀ ਗੁਰਦੇਵ।
ਅੰਤਰ ਜਾਮੀ ਸਤਿਗੁਰੂ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ, ਸਭ ਦੇ ਦਿਲਾਂ ਦੇ ਮਹਿਰਮ ਨੇ ਮੇਰੇ ਸਤਿਗੁਰੂ। ਕਿਸ ਦੇ ਦਿਲ ਅੰਦਰ ਕੀ ਚੱਲਦਾ ਸਤਿਗੁਰੂ ਜੀ ਜਾਣੀ ਜਾਣ ਜਾਣਦੇ ਹਨ। ਤੋ ਗਰੀਬ ਨਵਾਜ ਅੰਤਰਜਾਮੀ ਪਾਤਸ਼ਾਹ ਜੀ ਜਾਣ ਗਏ।
ਭੂਤ ਭਵਿੱਖ ਲਖੇ ਸਭ ਪੇਵ।
ਪਿੱਛੇ ਕੀ ਹੋਇਆ ਉਹ ਵੀ ਜਾਣਦੇ ਨੇ, ਅੱਗੇ ਭਵਿੱਖ ਵਿੱਚ ਕੀ ਹੋਣਾ ਸਤਿਗੁਰੂ ਜੀ ਉਹ ਵੀ ਜਾਣਦੇ ਨੇ। ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ, ਤਿੰਨਾਂ ਕਾਲਾਂ ਦੇ ਸਤਿਗੁਰੂ ਜੀ ਗਿਆਤਾ ਹਨ।
ਸਹਿਜ ਸੁਭਾਇਕ ਬਾਕੀ ਉਚਾਰੇ।
ਸਹਿਜ ਸੁਭਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ।
ਆਏ ਜਮ ਕੇ ਅਬੇਰ ਬਾਰੇ।
ਮਹਾਰਾਜ ਜੀ ਕਹਿੰਦੇ ਆ ਗਏ ਮੌਤ ਦੇ ਫਰਿਸ਼ਤੇ ਸੁਨੇਹਾ ਲੈ ਕੇ। ਸੁਭਾਵਕ ਹੀ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ।
ਲਖੀ ਜਾਏ ਨੀ ਕੇ ਇਹ ਬਾਤ।
ਮਹਾਰਾਜ ਜੀ ਕਹਿੰਦੇ ਗੱਲ ਹੁਣ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣੀ ਜਾ ਰਹੀ ਹੈ।
ਅਵਸਰ ਪੂਰਨ ਕੋ ਬਿਰਤਾ।
ਤੇ ਹੁਣ ਉਹ ਵੇਲਾ ਆ ਗਿਆ ਹੈ ਸੰਭਾਲਣ ਦਾ, ਜਿਹੜਾ ਬਚਨ ਅਸੀਂ ਬ੍ਰਾਹਮਣਾਂ ਨੂੰ ਕਹਿ ਕੇ ਭੇਜਿਆ ਸੀ ਵੀ ਔਰੰਗਜ਼ੇਬ ਬਾਦਸ਼ਾਹ ਨੂੰ ਕਹੋ ਕਿ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ, ਪਹਿਲਾਂ ਉਹਨਾਂ ਨੂੰ ਮਨਾਓ, ਜੇ ਉਹ ਮੰਨ ਗਏ ਅਸੀਂ ਮੰਨ ਜਾਂਗੇ। ਕਹਿੰਦੇ ਹੁਣ ਉਸ ਸਮੇਂ ਨੂੰ ਸੰਭਾਲਣ ਦਾ ਵੇਲਾ ਆ ਗਿਆ ਜਿਹੜਾ ਅਸੀਂ ਬ੍ਰਾਹਮਣਾਂ ਨੂੰ ਬਚਨ ਕਹਿ ਕੇ ਭੇਜਿਆ ਹੈ।
ਸੁਣ ਕੇ ਮਤੀ ਦਾਸ ਤਬ ਕੇ।
ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਨਾ ਵੀ ਆ ਗਏ ਮੌਤ ਦੇ ਫਰਿਸ਼ਤੇ ਨੇ, ਤਾਂ ਸੁਣ ਕੇ ਦੀਵਾਨ ਭਾਈ ਮਤੀ ਦਾਸ ਜੀ ਲਾਗੇ ਬੈਠੇ ਸਨ, ਮਹਾਰਾਜ ਜੀ ਦੇ ਬਹੁਤ ਹੀ ਪਿਆਰੇ ਸੇਵਕ। ਅੱਗੇ ਕਥਾ ਆਵੇਗੀ ਕਿ ਮੰਗ ਵੀ ਇਹ ਅਖੀਰਲੇ ਸਵਾਸਾਂ ਵਿੱਚ ਕਿ ਜਦੋਂ ਆਰਾ ਚੱਲੇ ਮੇਰਾ ਮੁਖ ਮੇਰੇ ਸਾਹਿਬ ਨੌਵੇਂ ਪਾਤਸ਼ਾਹ ਵੱਲ ਹੋਵੇ ਤੇ ਉਹਨਾਂ ਦੇ ਦਰਸ਼ਨ ਕਰਦਿਆਂ ਸਰੀਰ ਤਿਆਗਾਂ। ਗੁਰੂ ਘਰ ਦੇ ਬਹੁਤ ਹੀ ਪਿਆਰੇ ਸੇਵਕ ਦੀਵਾਨ ਮਤੀ ਦਾਸ ਜੀ ਨੌਵੇਂ ਪਾਤਸ਼ਾਹ ਦੇ ਬਚਨ ਸੁਣ ਕੇ ਬੋਲੇ।
ਸ਼੍ਰੀ ਪ੍ਰਭੂ ਕਹਾ ਆਪ ਇਹ ਲਇਓ।
ਪ੍ਰਭੂ ਜੀ ਇਹ ਕੀ ਬਚਨ ਕਹਿ ਰਹੇ ਹੋ ਆਪ ਜੀ ਮਹਾਰਾਜ, ਇਹ ਕਿਸ ਤਰ੍ਹਾਂ ਦੇ ਮੁਖਾਰਬੰਦ ਚੋਂ ਬਚਨ ਕਹਿ ਰਹੇ ਹੋ।
ਗੁਰ ਘਰ ਕੋ ਉਰ ਸ਼ਾਹ ਲਖੰਤਾ।
ਔਰੰਗੇ ਨੂੰ ਗੁਰੂ ਘਰ ਦੀ ਮਹਿਮਾ ਦਾ ਨਹੀਂ ਪਤਾ, ਔਰੰਗਜ਼ੇਬ ਬੁਲਾ ਰਿਹਾ ਆਪ ਜੀ ਨੂੰ, ਤੇ ਕੀ ਔਰੰਗੇ ਨੂੰ ਸਤਿਗੁਰੂ ਜੀ ਦੇ ਘਰ ਦਾ ਪ੍ਰਤਾਪ ਨਹੀਂ ਪਤਾ, ਉਹਨੂੰ ਗੁਰੂ ਘਰ ਦੀ ਮਹਿਮਾ ਦਾ ਪਤਾ ਹੈ।
ਰੱਖੇ ਅਦਾਇਬ ਨਮਰ ਬਨੰਤਾ।
ਉਹ ਅਦਬ ਰੱਖੇਗਾ ਮਹਾਰਾਜ ਤੁਹਾਡਾ, ਤੁਹਾਡੇ ਘਰ ਅੱਗੇ ਵਿਨਮਰ ਹੋ ਕੇ ਰਹੇਗਾ।
ਰਾਮ ਰਾਏ ਕੋ ਬਹੁ ਤਨ ਦੀਨ।
ਕਿਉਂਕਿ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਕੋਲ ਰਹੇ ਹੈ। ਔਰੰਗਜ਼ੇਬ ਦੇ ਕੋਲ ਕਿੰਨਾ ਲੰਮਾ ਸਮਾਂ ਬਾਬਾ ਰਾਮ ਰਾਏ ਜੀ ਰਹੇ, ਤੇ ਔਰੰਗਜ਼ੇਬ ਨੇ ਬਾਬੇ ਰਾਮ ਰਾਏ ਨੂੰ ਬਹੁਤ ਮਾਇਆ ਭੇਟ ਕੀਤੀ, ਨਗਰ ਵਸਾਣ ਵਾਸਤੇ ਜਗੀਰ ਤੱਕ ਵੀ ਦਿੱਤੀ।
ਨਿਕਟ ਬਿਠਾਏ ਸ਼ੁਭ ਆਸਨ ਦੀਨ।
ਬਾਬਾ ਰਾਮ ਰਾਏ ਜੀ ਦਾ ਔਰੰਗਾ ਬੜਾ ਸਤਿਕਾਰ ਕਰਦਾ ਸੀ, ਉਹਨਾਂ ਨੂੰ ਆਪਣੇ ਕੋਲ ਬਿਠਾਉਂਦਾ ਸੀ, ਉੱਚਾ ਤਖਤ ਲਾ ਕੇ ਉੱਚਾ ਆਸਣ ਲਾ ਕੇ।
ਅਬ ਲੋ ਬਣੀ ਬਾਤ ਸ਼ੁਭ ਤਾਈ।
ਮਹਾਰਾਜ ਹਾਲੇ ਕਿਹੜਾ ਆਪਣਾ ਕੋਈ ਵਿਗਾੜ ਹੋਇਆ ਔਰੰਗੇ ਨਾਲ, ਜੇ ਉਹ ਰਾਮ ਰਾਏ ਦਾ ਇੰਨਾ ਅਦਬ ਰੱਖਦਾ ਤੇ ਜਦੋਂ ਸਾਹਿਬ ਜੀ ਤੁਸੀਂ ਜਾਓਗੇ ਤੁਹਾਡਾ ਵੀ ਅਦਬ ਰੱਖੇਗਾ, ਤੁਸੀਂ ਤਾਂ ਗੁਰਦੇਵ ਹੋ, ਉਹ ਤਾਂ ਗੁਰੂ ਪੁੱਤਰ ਸੀ, ਤੁਸੀਂ ਖੁਦ ਗੁਰੂ ਹੋ।
ਹਾਂਜੀ। ਭਾਉ ਤਾਰੇ ਤਿਮਹੀ ਤੁਮ ਮਾਈ।
ਮਹਾਰਾਜ ਜਿਵੇਂ ਰਾਮ ਰਾਏ ਦਾ ਉਹਨੇ ਅਦਬ ਕੀਤਾ, ਇਹਦਾ ਆਪ ਜੀ ਦਾ ਵੀ ਅਦਬ ਰੱਖੇਗਾ, ਆਪ ਜੀ ਨਾਲ ਭਾਉ ਰੱਖੇਗਾ।
ਕਰੋ ਸ਼ਾਸੋ ਮੇਲ ਸੁਖਾਰੇ।
ਮਹਾਰਾਜ ਔਰੰਗਜ਼ੇਬ ਨਾਲ ਜਾ ਕੇ ਤੁਸੀਂ ਸੁਖਾਲੇ ਹੀ ਮਿਲਣਾ, ਆਪ ਜੀ ਦਾ ਬੜਾ ਸੁਖਾਲਾ ਹੀ ਮੇਲ ਹੋਣਾ।
ਕਹਾ ਕਹਿ ਤੋ ਇਹ ਬਾਕ ਦੁਖਾਰੇ।
ਏਦਾਂ ਦੇ ਬਚਨ ਕਿਉਂ ਕਹਿ ਰਹੇ ਹੋ ਮਹਾਰਾਜ, ਜਿਨ੍ਹਾਂ ਨੂੰ ਸੁਣ ਕੇ ਸਾਡੇ ਹਿਰਦੇ ਨੂੰ ਦੁੱਖ ਲੱਗਦਾ? ਇਹ ਬਚਨ ਆਪ ਜੀ ਨੇ ਜੋ ਕਹੇ ਨੇ ਉੱਪਰ, ਇਹ ਸੁਣ ਕੇ ਮਹਾਰਾਜ ਸਾਡੇ ਹਿਰਦੇ ਨੂੰ ਦੁੱਖ ਲੱਗਦਾ, ਏਦਾਂ ਦੇ ਬਚਨ ਆਪ ਜੀ ਕਿਉਂ ਕਹਿ ਰਹੇ ਹੋ?
ਸੁਨ ਸ਼੍ਰੀ ਤੇਗ ਬਹਾਦਰ ਕਹਿਓ, ਸੋ ਹੋਏ ਹੈ ਜੋ ਪਰਮੇਸ਼ਰ ਚਾਹਿਓ।
ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਤੀ ਦਾਸ ਜੀ, ਹੋਏ ਹੈ ਸੋਏ ਜੋ ਰਾਮ ਰਚ ਰਾਖਾ। ਹੋਣਾ ਤਾਂ ਉਹੀ ਹੈ ਜਿਹੜਾ ਉਸ ਵਿਧਾਤੇ ਨੇ ਪਹਿਲਾਂ ਹੀ ਰਚਿਆ ਹੋਇਆ। ਸੋ ਹੋਏ ਹੈ ਜੋ ਪਰਮੇਸ਼ਰ ਚਾਹਿਓ, ਹੋਣਾ ਉਹੀ ਹੈ ਜੋ ਪਰਮੇਸ਼ਰ ਨੂੰ ਭਾਵੇਗਾ। ਬੰਦਿਆਂ ਦੇ ਮਨ ਨੂੰ ਜੋ ਮਰਜ਼ੀ ਚੰਗਾ ਲੱਗੇ ਵੀ ਮੈਂ ਆਹ ਕਰਨਾ ਉਹ ਕਰਨਾ, ਪਰ ਹੋਣਾ ਉਹ ਹੈ ਜੋ ਪਰਮੇਸ਼ਰ ਨੇ ਕਰਨਾ। ਹਾਂਜੀ।
ਹਮਰੋ ਮੇਲ ਨਾ ਬਣੇ ਕਦਾਈ।
ਹਾਂ, ਰਹੀ ਗੱਲ ਔਰੰਗੇ ਨਾਲ ਮੇਲ ਦੀ, ਪਾਤਸ਼ਾਹ ਕਹਿੰਦੇ ਸਾਡਾ ਕਦੇ ਉਹਦੇ ਨਾਲ ਮੇਲ ਨਹੀਂ ਹੋ ਸਕਦਾ। ਭਾਈ ਮਤੀ ਦਾਸ ਜੀ ਨੇ ਕਿਹਾ ਨਾ ਵੀ ਜਿਵੇਂ ਬਾਬਾ ਰਾਮ ਰਾਏ ਜੀ ਮਿਲੇ ਉਹਨਾਂ ਦਾ ਸਤਿਕਾਰ ਹੋਇਆ, ਤੁਸੀਂ ਵੀ ਏਦਾਂ ਹੀ ਮਿਲੋ। ਮਹਾਰਾਜ ਜੀ ਕਹਿੰਦੇ ਸਾਡਾ ਮੇਲ ਨਹੀਂ ਹੋਣਾ ਔਰੰਗੇ ਨਾਲ।
ਕੂਰ ਮਲੇਚ ਸੰਤ ਦੁਖਦਾਈ।
ਉਹ ਝੂਠਾ ਹੈ, ਮਲੇਚ ਹੈ ਤੇ ਰੱਬ ਦੇ ਪਿਆਰਿਆਂ ਮਹਾਂਪੁਰਖਾਂ ਸਾਧੂਆਂ ਨੂੰ ਦੁੱਖ ਦੇਣ ਵਾਲਾ। ਜਿਹਨੇ ਸ਼ਰਬਤ ਵਰਗੇ ਫਕੀਰ ਕੋਹ ਕੋਹ ਕੇ ਮਾਰ ਦਿੱਤੇ, ਉਹ ਮਲੇਚ ਨਾਲ ਸਾਡਾ ਕਾਹਦਾ ਮੇਲ? ਜਿਹਨੇ ਕਿਤਨੇ ਮਹਾਤਮਾ ਸੂਫੀ ਸੰਤ ਕੋਹ ਕੋਹ ਕੇ ਮਾਰ ਦਿੱਤੇ ਜਰਵਾਣੇ ਬਣ ਕੇ, ਉਸ ਜਰਵਾਣੇ ਨਾਲ ਸਾਡਾ ਕਾਹਦਾ ਮੇਲ? ਸੱਚ ਤੇ ਝੂਠ ਕਦੇ ਮਿਲੇ ਮਿਲ ਨਹੀਂ ਸਕਦੇ। ਭਾਈ ਮਤੀ ਦਾਸ, ਗੁਰੂ ਨਾਨਕ ਦਾ ਘਰ ਸੱਚ ਹੈ, ਔਰੰਗੇ ਦਾ ਘਰ ਝੂਠ, ਤੇ ਝੂਠ ਤੇ ਸੱਚ ਕਦੇ ਨਹੀਂ ਮਿਲ ਸਕਦੇ।
ਇਮ ਕਹਿ ਐਦੀ ਨਿਕਟ ਬੁਲਾਏ।
ਏਦਾਂ ਕਹਿ ਕੇ ਗੁਰਦੇਵ ਨੇ ਆਗਿਆ ਕੀਤੀ, ਬੁਲਾਓ ਨਾ ਐਦੀਆਂ ਨੂੰ ਦਰਬਾਰ ਚ। ਉਹ ਐਦੀਆਂ ਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਸੱਦਿਆ।
ਪਿਕ ਨਿਕੇਤ ਅੰਤਰ ਪ੍ਰਵਿਸ਼ਾਏ।
ਐਦੀ ਅੰਦਰ ਆਏ, ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏ।
ਸਮੁਖ ਬਦਨ ਗੁਰ ਜਬੇ ਨਿਹਾਰੇ।
ਐਦੀ ਬੜੇ ਹੰਕਾਰ ਵਿੱਚ ਸੀ ਕਿ ਅਸੀਂ ਬਾਦਸ਼ਾਹ ਦੇ ਐਦੀ ਹਾਂ, ਪਿੱਛੇ ਕਿੰਨੇ ਪਿੰਡਾਂ ਚ ਹੁਕਮ ਚਲਾਉਂਦੇ ਆਏ ਆ। ਜਦੋਂ ਸਤਿਗੁਰਾਂ ਦੇ ਦਰਬਾਰ ਚ ਆਏ ਨਾ ਗੁਰੂ ਖਾਲਸਾ ਜੀ, ਸਤਿਗੁਰੂ ਜੀ ਦੇ ਮੁੱਖ ਮੰਡਲ ਵੱਲ ਤੱਕਿਆ, ਦਰਸ਼ਨ ਕੀਤੇ, ਸਤਿਗੁਰਾਂ ਦਾ ਪ੍ਰਤਾਪ ਹੀ ਇੰਨਾ ਸੀ, ਜਲਾਲ ਹੀ ਇੰਨਾ ਸੀ ਕਿ ਐਦੀਆਂ ਦੇ ਸਿਰ ਬਦੋ ਬਦੀ ਸਤਿਗੁਰਾਂ ਅੱਗੇ ਝੁਕ ਗਏ। ਮਹਾਰਾਜ ਜੀ ਦੇ ਪ੍ਰਤਾਪ ਦੇ ਸਨਮੁਖ ਇਹਨਾਂ ਦੇ ਸਿਰ ਝੁਕ ਗਏ, ਇਹਨਾਂ ਦੀ ਸੁਰਤ ਇੱਕਦਮ ਤਬਦੀਲ ਹੋ ਗਈ, ਬਦਲ ਗਈ।
ਤਤ ਛਿਨ ਦੁਰਮਤ ਤਿੰਨ ਨਿਰਵਾਰੇ।
ਜਿਹੜੀ ਖੋਟੀ ਮਤ ਸੀ ਉਹ ਤਤ ਛਿਨ ਹੀ ਅੰਦਰੋਂ ਦੂਰ ਹੋ ਗਈ। ਕਹਿਣਾ ਤੇ ਇਹਨਾਂ ਨੇ ਬੜੇ ਗੁੱਸੇ ਨਾਲ ਸੀ, ਗੁਰੂ ਸਾਹਿਬ ਨੂੰ ਆ ਕੇ ਗੱਲਬਾਤ ਕਰਨੀ ਸੀ, ਪਰ ਇਕਦਮ ਹੀ ਦੁਰਮਤ ਦੂਰ ਹੋ ਗਈ, ਖੋਟੀ ਮਤ ਦੂਰ ਹੋ ਗਈ।
ਸਮ ਸੰਤਨ ਗੁਰ ਸ਼ਾਂਤ ਸੁਭਾਉ।
ਵੇਖਿਆ ਕਿ ਤਾਂ ਕੋਈ ਪੂਰਨ ਵਲੀ ਪੁਰਖ ਨੇ, ਬੜਾ ਤੇਜ ਹੈ, ਜਲਾਲ ਹੈ। ਇੰਨਾ ਅਸਰ ਹੋਇਆ ਇਹਨਾਂ ਐਦੀਆਂ ਦੇ ਮਨ ਤੇ ਕਿ ਇਹਨਾਂ ਨੇ ਜਾਣ ਲਿਆ ਵੀ ਇਹ ਕੋਈ ਪੂਰਨ ਮਹਾਤਮਾ ਪੂਰਨ ਸੰਤ ਹਨ।
ਹਰਖ ਸ਼ੋਕ ਨੇ ਲੇਸ਼ ਕਦਾਉ।
ਇਹਨਾਂ ਦੇ ਹਿਰਦੇ ਚ ਨਾ ਕੋਈ ਹਰਖ ਹੈ ਨਾ ਕੋਈ ਸੋਗ ਹੈ, ਇਕਦਮ ਖਾਨੇ ਚ ਆ ਗਈ ਗੱਲ ਐਦੀਆਂ ਦੇ ਵੀ ਇਹਨਾਂ ਨੇ ਤਾਂ ਖੁਦ ਆਪ ਔਰੰਗਜ਼ੇਬ ਦਾ ਪ੍ਰਵਾਨਾ ਆਪਣੇ ਘਰ ਸੱਦਿਆ, ਉਹਨਾਂ ਬਾਹਮਣਾਂ ਨੂੰ ਔਰੰਗਜ਼ੇਬ ਬਾਦਸ਼ਾਹ ਕੋਲ ਭੇਜ ਕੇ ਵੀ ਇਹ ਤਾਂ ਹਰਕ ਸੋਗ ਤੋਂ ਰਹਿਤ ਅਵਸਥਾ ਦੇ ਮਾਲਕ ਹਨ।
ਨਮਰ ਸੀਸ ਕਰ ਕੀਨ ਸਲਾਮ।
ਐਦੀਆਂ ਨੇ ਅੱਗੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਾ ਸਿਰ ਝੁਕਾ ਕੇ ਬੜੇ ਅਦਬ ਨਾਲ ਮਹਾਰਾਜ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ, ਸਲਾਮ ਕੀਤੀ।
ਬੈਠੀ ਦੇਖੀ ਸਭਾ ਤਮਾਮ,
ਫਿਰ ਆਲੇ ਦੁਆਲੇ ਨਿਗਾਹ ਮਾਰੀ, ਮਹਾਰਾਜ ਜੀ ਦੀ ਸਭਾ ਲੱਗੀ ਹੋਈ, ਦੀਵਾਨ ਵਿੱਚ ਗੁਰੂ ਕੀਆਂ ਸੰਗਤਾਂ, ਗੁਰੂ ਕੇ ਸਿੱਖ, ਦੀਵਾਨ ਭਾਈ ਮਤੀ ਦਾਸ ਜੀ, ਭਾਈ ਸਤੀ ਜੀ, ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਸਾਹਿਬ ਜੀ, ਬੜੇ ਬੜੇ ਨਾਮ ਰਸੀਏ ਗੁਰਸਿੱਖ ਮਹਾਰਾਜ ਜੀ ਦੇ ਦਰਬਾਰ ਚ ਬੈਠੇ ਹਨ।
ਨਿਜ ਕਰ ਤੇ ਦੀਨਸ ਪਰਵਾਨਾ,
ਇਹਨਾਂ ਨੇ ਉਹ ਪਰਵਾਨਾ ਜਿਹੜਾ ਔਰੰਗਜ਼ੇਬ ਨੇ ਦਿੱਤਾ ਸੀ ਉਹ ਪਰਵਾਨਾ ਆਪਣੇ ਹੱਥੀ ਸਤਿਗੁਰੂ ਜੀ ਨੂੰ ਫੜਾਇਆ।
ਕਰਿਓ ਪੜਾਵਨ ਮਤਲਬ ਜਾਨਾ,
ਮਹਾਰਾਜ ਜੀ ਨੇ ਪਰਵਾਨਾ ਪੜਵਾਇਆ, ਪੜ ਕੇ ਉਹਦੇ ਵਿੱਚ ਜਿਹੜਾ ਮਤਲਬ ਸੀ ਔਰੰਗਜ਼ੇਬ ਦਾ ਉਹ ਮਹਾਰਾਜ ਜੀ ਨੇ ਜਾਣਿਆ।
ਲਿਖਿਓ ਤਾਏ ਮੈਂ ਆਵਨ ਕੀਜੇ,
ਸਤਿਗੁਰੂ ਜੀ ਨੇ ਜਵਾਬ ਲਿਖਿਆ ਕਿ ਅਸੀਂ ਆਵਾਂਗੇ,
ਮਿਹਰਬਾਨ ਹੋਏ ਦਰਸ਼ਨ ਦੀਜੇ।
ਉਹਨੇ ਲਿਖਿਆ ਸੀ ਪਰਵਾਨੇ ਚ ਔਰੰਗਜ਼ੇਬ ਨੇ ਕਿ ਮਹਾਰਾਜ ਤੁਸੀਂ ਕਿਰਪਾ ਕਰਕੇ ਮਿਹਰਬਾਨਗੀ ਕਰਕੇ ਦਿੱਲੀ ਆ ਕੇ ਮੈਨੂੰ ਦਰਸ਼ਨ ਦਿਓ,
ਲੋਕਨ ਤੇ ਜਸ ਸੁਣਿਓ ਤੁਹਾਰਾ।
ਔਰੰਗਜ਼ੇਬ ਨੇ ਵੀ ਲਿਖਿਆ ਕਿ ਮੈਂ ਜੀ ਲੋਕਾਂ ਕੋਲੋਂ ਤੁਹਾਡਾ ਬੜਾ ਸੁਜਸ ਸੁਣਿਆ, ਤੁਹਾਡੀ ਬੜੀ ਵਡਿਆਈ ਸੁਣੀ ਹੈ,
ਯਾਂ ਤੇ ਮਿਲਬੋ ਨੀਕ ਵਿਚਾਰਾ,
ਕਰਕੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਤੇ ਤੁਸੀਂ ਆਪ ਕਿਰਪਾ ਕਰਕੇ ਮਿਹਰਬਾਨਗੀ ਕਰਕੇ ਮੈਨੂੰ ਆ ਕੇ ਮਿਲੋ।
ਸੁਣ ਸਤਿਗੁਰ ਕਾਗਦ ਲਿਖਵਾਏ,
ਹੁਣ ਚਿੱਠੀ ਸੁਣ ਲਈ ਮਹਾਰਾਜ ਜੀ ਨੂੰ ਤਾਂ ਪਤਾ ਸੀ ਵੀ ਤੂੰ ਕਿਉਂ ਬੁਲਾਉਣਾ ਸਾਨੂੰ, ਦਰਸ਼ਨਾਂ ਨੂੰ ਬੁਲਾਉਣਾ ਕਿ ਕੀ ਮਨਸਾ, ਸਾਹਿਬ ਤਾਂ ਅੰਤਰਜਾਮੀ ਨੇ। ਗੁਰਦੇਵ ਨੇ ਇਹਦੀ ਚਿੱਠੀ ਦਾ ਜਵਾਬ ਲਿਖਵਾਇਆ,
ਜੇ ਮਿਲਬੇ ਲਾਲਸ ਉਪਜਾਏ।
ਮਹਾਰਾਜ ਜੀ ਕਹਿੰਦੇ ਔਰੰਗਜ਼ੇਬ ਜੇ ਤੂੰ ਸਾਨੂੰ ਮਿਲਣ ਦੀ ਲਾਲਸਾ ਰੱਖਦਾ ਹੈ
ਤੋ ਹਮ ਆਵੇਂ ਦਿੱਲੀ ਪੁਰ ਕੋ,
ਅਸੀਂ ਦਿੱਲੀ ਜ਼ਰੂਰ ਆਵਾਂਗੇ ਚੱਲ ਕੇ,
ਮਿਲ ਕਰ ਕਰੋ ਮਨੋਰਥ ਉਰ ਕੋ,
ਅਸੀਂ ਮਿਲਾਂਗੇ ਤੇਰਾ ਜਿਹੜਾ ਮਨੋਰਥ ਹੈ ਮਨ ਦਾ ਉਹ ਪੂਰਾ ਕਰਨ ਦਾ ਯਤਨ ਕਰ ਲਈ ਸਾਨੂੰ ਮਿਲ ਕੇ।
ਪੂਰਬ ਗੁਰ ਘਰ ਕੋ ਬਲ ਸੁਣ ਕੇ,
ਤੂੰ ਗੁਰੂ ਘਰ ਦਾ ਪਹਿਲਾਂ ਬਲ ਸੁਣਿਆ ਸੀ,
ਰਾਮ ਰਾਏ ਬੁਲਵਾਏ ਗੁਣ ਕੇ,
ਉਦੋਂ ਤੂੰ ਬਾਬਾ ਰਾਮ ਰਾਏ ਜੀ ਨੂੰ ਆਪਣੇ ਕੋਲ ਸੱਦਿਆ ਸੀ, ਸਤਵੇਂ ਪਾਤਸ਼ਾਹ ਨੇ ਭੇਜਿਆ ਸੀ,
ਸ੍ਰੀ ਹਰ ਕ੍ਰਿਸ਼ਨ ਬੌਰ ਬੁਲਵਾਏ,
ਤੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਸੱਦਿਆ ਸੀ ਦਿੱਲੀ ਅੱਠਵੇਂ ਪਾਤਸ਼ਾਹ ਨੂੰ,
ਅਬ ਤੈ ਹਮਰੇ ਨਿਕਟ ਪਠਾਏ,
ਹੁਣ ਤੂੰ ਸਾਡੇ ਕੋਲ ਚਿੱਠੀ ਭੇਜੀ ਆ, ਸਾਨੂੰ ਆਪਣੇ ਕੋਲ ਸੱਦ ਰਿਹਾ ਬੁਲਾ ਰਿਹਾ,
ਤਿੰਨ ਐਦੀਆਂ ਕੋ ਲਿਖ ਕਰ ਦਿਓ,
ਅਸੀਂ ਵੀ ਜ਼ਰੂਰ ਆਵਾਂਗੇ। ਇਹ ਚਿੱਠੀ ਲਿਖ ਕੇ ਮਹਾਰਾਜ ਜੀ ਨੂੰ ਨਾ ਐਦੀਆਂ ਨੂੰ ਫੜਾ ਦਿੱਤੀ ਵੀ ਜਾ ਕੇ ਆਪਣੇ ਬਾਦਸ਼ਾਹ ਨੂੰ ਦੇ ਦਿਓ,
ਕਰੇ ਤਥਾ ਜਿਮ ਚਾਹਤ ਪਇਓ,
ਜਿਵੇਂ ਉਹ ਚਾਹੁੰਦਾ ਹੈ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ, ਆਵਾਂਗੇ ਛੇਤੀ।
ਇਮ ਉੱਤਰ ਲਿਖਵਾਏ ਗੁਸਾਈ,
ਇੱਦਾਂ ਜਗਤ ਦੇ ਮਾਲਕ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਜਵਾਬ ਔਰੰਗਜ਼ੇਬ ਬਾਦਸ਼ਾਹ ਨੂੰ ਲਿਖਵਾਇਆ।
ਕੇਤਕ ਤਨ ਦੀਨਸ ਤਿੰਨ ਤਾਈ,
ਹੋਰ ਕੁਝ ਮਾਇਆ ਦਾ ਗੱਫਾ ਵੀ ਉਹਨਾਂ ਨੂੰ ਦਿੱਤਾ ਇਹਦੀਆਂ ਨੂੰ ਸਫ਼ਰ ਖਰਚ ਵਾਸਤੇ,
ਅਤੇ ਲੋਭ ਤੇ ਲੈ ਨਰਮਾਏ,
ਹੁਣ ਲੋਭ ਦੇ ਮਾਰਿਆਂ ਨੇ ਉਹ ਮਾਇਆ ਵੀ ਲੈ ਲਈ ਮਹਾਰਾਜ ਜੀ ਦੇ ਕੋਲੋਂ, ਕਿਉਂਕਿ ਤੇਲ ਤਮਾ ਜਾ ਕੋ ਮਿਲੇ ਤੁਰਤ ਨਰਮ ਹੋਏ ਜਾਏ, ਕਹਿੰਦੇ ਤੇਲ ਦਾ ਤਮਾ ਮਿਲ ਜੇ ਨਾ ਕਿਸੇ ਨੂੰ ਸਖ਼ਤ ਚੀਜ਼ ਨਰਮ ਹੋ ਜਾਂਦੀ ਤੇਲ ਦੇ ਸੰਗ ਨਾਲ। ਜਿਹੜੇ ਇੱਦਾਂ ਦੇ ਬਹੁਤੇ ਸਖ਼ਤੀ ਜੀ ਨਹੀਂ ਵਿਖਾਉਂਦੇ ਹੁੰਦੇ ਸਰਕਾਰੀ ਬੰਦੇ, ਜੇ ਦੋ ਪੈਸੇ ਉਹਨਾਂ ਨੂੰ ਮਿਲ ਜਾਣ ਟੇਬਲ ਦੇ ਥੱਲਿਓ ਜੀ, ਨਾਲ ਹੀ ਬੋਲੀ ਨਰਮ ਹੋ ਜਾਂਦੀ ਹੈ। ਇਹ ਬਿਰਤੀ ਆ ਉਹਨਾਂ ਦੀ, ਲਾਲਸਾ ਹੈ। ਕਹਿੰਦੇ ਉਹੀ ਹੁਣ ਗੁਰੂ ਘਰ ਦੇ ਵਿੱਚ ਤਾਂ ਇਹਨਾਂ ਨੂੰ ਮਿਲਣੀ ਸੀ ਮਾਇਆ ਵੀ, ਕਿਉਂਕਿ ਸਫ਼ਰ ਖਰਚ ਇਹਨਾਂ ਨੂੰ ਦੇਣਾ ਸੀ। ਉਹ ਦਇਆ ਦੇ ਘਰ ਵਿੱਚ ਆ ਕੇ ਕੋਈ ਭੈ ਵਿੱਚ ਜਾਂ ਕਿਸੇ ਡਰ ਵਿੱਚ ਨਹੀਂ, ਇਹਨਾਂ ਨੇ ਮਾਇਆ ਦਾ ਗੱਫਾ ਪਹਿਲਾਂ ਹੀ ਨਰਮ ਹੋ ਗਏ ਸੀ ਗੁਰਦੇਵ ਦੇ ਦਰਸ਼ਨ ਕਰਕੇ, ਜਦੋਂ ਮਾਇਆ ਦਾ ਗੱਫਾ ਮਿਲਿਆ ਹੋਰ ਹੱਥ ਜੋੜ ਜੋੜ ਕੇ ਸਲਾਮਾਂ ਕਰਨ ਲੱਗੇ।
ਗੁਰ ਕੇ ਸਮੁਖ ਨ ਕਛੂ ਅਲਾਏ,
ਕੁਝ ਨਹੀਂ ਬੋਲੇ ਸਤਿਗੁਰਾਂ ਦੇ ਸਨਮੁਖ, ਇਹਨਾਂ ਨੇ ਕੋਈ ਬੋਲ ਆਪਣੇ ਮੂੰਹੋਂ ਨਹੀਂ ਬੋਲਿਆ।
ਵਿਦਾ ਹੋਏ ਕਰ ਐਦੀ ਚਾਲੇ,
ਸਤਿਗੁਰੂ ਜੀ ਕੋਲੋਂ ਵਿਦਾ ਹੋ ਕੇ ਇਹ ਐਦੀ ਵਾਪਸ ਤੁਰ ਪਏ ਦਿੱਲੀ ਨੂੰ।
ਚੜ ਮੰਚਨ ਪਰ ਪੂਰਬ ਟਾਲੇ,
ਜਿਵੇਂ ਆਏ ਸੀ ਪਲੰਗਿਆਂ ਤੇ ਬਹਿ ਕੇ ਉਸੇ ਤਰ੍ਹਾਂ ਪਲੰਗਿਆਂ ਤੇ ਬਹਿ ਕੇ ਵਾਪਸ ਗਏ।
ਸਨੇ ਸਨੇ ਤੈਸੇ ਚੱਲ ਗਏ,
ਸਣੇ ਸਣੇ ਸਹਿਜ ਸਹਿਜ ਚਲਦੇ ਗਏ
ਦਿੱਲੀ ਵਿਖੇ ਪ੍ਰਵੇਸ਼ਿਤ ਪਾਏ
ਦਿੱਲੀ ਪ੍ਰਵੇਸ਼ ਕੀਤਾ ਇਹਨਾਂ ਨੇ ਔਰੰਗੇ ਦੀ ਦਿੱਲੀ ਵਿੱਚ
ਨੌ ਰੰਗ ਨਿਕਟ ਪਹੁੰਚੇ ਜਾਏ
ਤੇ ਨੌਰੰਗੇ ਦੇ ਕੋਲ ਗਏ
ਕਾਗਜ਼ ਦੇਉ ਪ੍ਰਸੰਗ ਸੁਣਾਏ
ਗੁਰੂ ਪਾਤਸ਼ਾਹ ਵੱਲੋਂ ਲਿਖਿਆ ਹੋਇਆ ਜਵਾਬ ਚਿੱਠੀ ਦਾ ਉਹ ਚਿੱਠੀ ਇਹਨੂੰ ਦਿੱਤੀ ਔਰੰਗੇ ਨੂੰ ਪੜ੍ਹਾਈ
ਕਹਿਓ ਗੁਰੂ ਹਮ ਪੀਤੇ ਆਵੇ
ਕਹਿਣ ਲੱਗੇ ਜੀ ਗੁਰਦੇਵ ਕਹਿ ਰਹੇ ਸਨ ਕਿ ਅਸੀਂ ਛੇਤੀ ਚੱਲ ਕੇ ਆਵਾਂਗੇ
ਕੇਤਕ ਬਾਸੁਰ ਸਮਾਂ ਬਿਤਾਵੇ
ਕੁਝ ਕੁ ਦਿਨਾਂ ਤੱਕ ਆਵਾਂਗੇ
ਅਬ ਆਇਓ ਚੌਮਾਸਾ ਕਾਲ
ਉਹਨਾਂ ਨੇ ਇਹ ਵੀ ਕਿਹਾ ਵੀ ਚੌਮਾਸੇ ਦੇ ਦਿਨ ਆ ਗਏ ਨੇ ਅੱਗੇ ਬਰਸਾਤਾਂ ਦੇ ਦਿਨ ਹਨ
ਮਗ ਮੈਂ ਪਾਣੀ ਪੰਕ ਵਿਸਾਲ
ਚੌਮਾਸੇ ਦੇ ਦਿਨਾਂ ਵਿੱਚ ਰਸਤੇ ਕੱਚੇ ਨੇ ਪਾਣੀ ਨਾਲ ਭਰ ਜਾਂਦੇ ਹਨ ਤੇ ਚਿੱਕੜ ਨਾਲ ਭਰੇ ਹੋਣ ਕਰਕੇ ਚੁਮਾਸੇ ਦੇ ਦਿਨਾਂ ਵਿੱਚ ਆਉਣਾ ਔਖਾ ਹੋਵੇਗਾ
ਸੁਣ ਔਰੰਗ ਤਬ ਤੂਸ਼ਨ ਹੋਏ
ਉਹ ਕਹਿੰਦੇ ਆ ਸ਼ਾਇਦ ਅਸੀਂ ਚੁਮਾਸਾ ਕੱਟ ਕੇ ਆਵਾਂਗੇ ਔਰੰਗਜ਼ੇਬ ਨੇ ਜਦੋਂ ਇਹ ਸਾਰੀ ਗੱਲਬਾਤ ਸੁਣੀ ਤੇ ਸੁਣ ਕੇ ਉਹਨੇ ਚੁੱਪ ਧਾਰਨ ਕਰ ਲਈ ਕੁਝ ਨਹੀਂ ਬੋਲਿਆ
ਆਵੇ ਆਪ ਵਿਚਾਰਤ ਜੋਇਓ
ਸੋਚਦਾ ਵੀ ਜੇ ਉਹਨਾਂ ਨੇ ਕਹਿ ਦਿੱਤਾ ਇਹਦਾ ਮਤਲਬ ਫਿਰ ਉਹ ਜ਼ਰੂਰ ਆਵਣਗੇ ਜੇ ਉਹਨਾਂ ਨੇ ਨਾ ਆਉਣਾ ਹੁੰਦਾ ਉਹਨਾਂ ਲਿਖ ਭੇਜਣਾ ਸੀ ਵੀ ਅਸੀਂ ਨਹੀਂ ਆਉਣਾ ਜੇ ਉਹਨਾਂ ਨੇ ਕਹਿ ਦਿੱਤਾ ਲਿਖ ਕੇ ਵੀ ਭੇਜ ਦਿੱਤਾ ਇਹਦਾ ਮਤਲਬ ਜ਼ਰੂਰ ਆਉਣਗੇ ਜੇ ਚੁਮਾਸੇ ਦੇ ਦਿਨ ਬਤੀਤ ਕਰਕੇ ਆਉਣ ਨੂੰ ਕਹਿੰਦੇ ਆ ਤੇ ਫਿਰ ਵੀ ਉਹ ਜ਼ਰੂਰ ਆਉਣਗੇ
ਇਤ ਸਤਿਗੁਰ ਨਿਜ ਤਿਆਰੀ ਕੀਨ
ਇਧਰ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਤਿਆਰਾ ਕੀਤਾ ਚੱਲਣ ਦਾ
ਵਸਨ ਆਨੰਦਪੁਰ ਕੋ ਤਜ ਦੀਨ
ਆਨੰਦਪੁਰ ਸਾਹਿਬ ਦਾ ਵਸਣਾ ਛੱਡ ਕੇ ਤਿਆਗ ਦੀ ਮੂਰਤ ਹੋ ਕੇ ਸਤਿਗੁਰੂ ਜੀ ਤਿਆਗੀ ਬਣ ਕੇ ਚੱਲ ਪਏ
ਅਲਪਦਾਸ ਆਪਣੇ ਸੰਗ ਲੀਨ
ਬਹੁਤੇ ਸਿੱਖ ਨਹੀਂ ਲਏ ਨਾਲ ਥੋੜੀ ਜੀ ਸੰਗਤ ਸੇਵਕ ਕੇਵਲ ਪੰਜ ਕੁ ਸਿੱਖ ਹੀ ਨਾਲ ਲਏ
ਕਾਰਨ ਕਰਨ ਵਿਸਾਲ ਪ੍ਰਬੀਨ
ਸਤਿਗੁਰੂ ਜੀ ਨੇ ਜੋ ਆਉਣ ਵਾਲੇ ਸਮੇਂ ਚ ਵੱਡੇ ਕਾਰਨ ਕਰਨੇ ਹਨ ਉਹ ਸਾਹਿਬ ਨੌਵੇਂ ਪਾਤਸ਼ਾਹ ਹੀ ਜਾਣਦੇ ਆ ਸਾਰੀ ਖੇਡ ਨੂੰ ਕੀ ਹੋਣਾ ਕੀ ਵਰਤਣਾ ਭਵਿੱਖ ਦੇ ਵਿੱਚ ਕੀ ਹੋਣਾ ਉਹ ਸਾਰਾ ਸਤਿਗੁਰੂ ਜੀ ਨੂੰ ਚਾਨਣਾ ਹੈ ਬਾਕੀ ਸਿੱਖ ਇਸ ਗੱਲ ਤੋਂ ਹਾਲੇ ਅਣਜਾਣ ਹਨ
ਮਾਸ ਅਸਾੜ ਵਿਖੇ ਪ੍ਰਸਥਾਨੀ
ਅਸਾੜ ਦੇ ਮਹੀਨੇ ਵਿੱਚ ਯਾਨੀ ਕਿ ਹਾੜ ਦਾ ਮਹੀਨਾ ਸੀ ਜਦੋਂ ਸਤਿਗੁਰੂ ਜੀ ਆਨੰਦਪੁਰ ਸਾਹਿਬ ਤੋਂ ਤੁਰੇ
ਸਿੱਖ ਮਸੰਦ ਹੋਏ ਵਿਦਾ ਪਿਆਨੀ
ਬਹੁਤ ਸਾਰੇ ਸਿੱਖ ਤੇ ਮਸੰਦ ਸਤਿਗੁਰੂ ਜੀ ਨੂੰ ਅੱਗੇ ਤੱਕ ਵਿਦਾ ਕਰਨ ਲਈ ਆਏ
ਨਿਜ ਨਿਜ ਦੇਸ਼ਨ ਕੋ ਚੱਲ ਗਏ
ਬਾਕੀ ਜਿਹੜੇ ਮਸੰਦ ਦੂਸਰੇ ਦੂਰ ਦਰੇਡਿਓਂ ਦੇਸ਼ਾਂ ਵਿਦੇਸ਼ਾਂ ਚੋਂ ਆਏ ਸਨ ਸਤਿਗੁਰੂ ਜੀ ਨੇ ਸਭ ਨੂੰ ਵਿਦਾ ਕਰਕੇ ਤੋਰ ਦਿੱਤਾ
ਸਤਿਗੁਰ ਸ਼ੀਲ ਸਰਾਹਤ ਪਏ
ਇੱਥੇ ਜਾਂਦੇ ਨੇ ਸਤਿਗੁਰੂ ਜੀ ਦੇ ਸੁਭਾਅ ਨੂੰ ਮਹਾਰਾਜ ਜੀ ਦੀ ਵਡਿਆਈ ਨੂੰ ਉਹ ਕਥਨ ਕਰਦੇ ਜਾਂਦੇ ਸਤਿਗੁਰੂ ਜੀ ਦੀ ਵਡਿਆਈ ਨੂੰ ਰਸਨਾ ਤੋਂ ਬੋਲਦੇ ਤੇ ਸੁਣਦੇ ਜਾਂਦੇ ਹਨ
ਸ਼੍ਰੀ ਪ੍ਰਭ ਪੂਰਬ ਕੋ ਮੁਖ ਕਰੇ
ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਤੋਂ ਚੜ੍ਹਦੇ ਵਾਲੇ ਪਾਸੇ ਯਾਨੀ ਕਿ ਪੂਰਬ ਦਿਸ਼ਾ ਵਾਲੇ ਪਾਸੇ ਚੜ੍ਹਦੇ ਨੂੰ ਦਿੱਲੀ ਹੈ ਉਸ ਪਾਸੇ ਮੁਖ ਕੀਤਾ ਤੇ ਚੱਲ ਪਏ
ਨਿਤ ਪ੍ਰਤ ਮੱਜਲ ਅਲਪ ਹੀ ਥਿਰੇ
ਨਿਤਾ ਪ੍ਰਤੀ ਸਤਿਗੁਰੂ ਜੀ ਚੱਲਦੇ ਨੇ ਤੇ ਥੋੜਾ ਹੀ ਰਸਤੇ ਚ ਰੁਕਦੇ ਹਨ
ਬਸੇ ਨਹੀਂ ਤਬ ਪੁਰ ਪਟਿਆਲਾ
ਖਾਲਸਾ ਜੀ ਉਦੋਂ ਇਹ ਪਟਿਆਲਾ ਸ਼ਹਿਰ ਨਹੀਂ ਸੀ ਵਸਿਆ ਭਾਈ ਸਾਹਿਬ ਜੀ ਲਿਖਦੇ ਆ ਵੀ ਇਹ ਪਟਿਆਲਾ ਸ਼ਹਿਰ ਉਦੋਂ ਨਹੀਂ ਸੀ ਵਸਿਆ ਕਿਉਂਕਿ ਪਟਿਆਲਾ ਸ਼ਹਿਰ ਬਾਬੇ ਆਲਾ ਸਿੰਘ ਨੇ ਵਸਾਇਆ ਬਾਅਦ ਵਿੱਚ ਖਾਲਸੇ ਦੇ ਰਾਜ ਸਮੇਂ ਤੋਂ ਪਹਿਲਾਂ ਇਹ ਪਟਿਆਲਾ ਸ਼ਹਿਰ ਨਹੀਂ ਸੀ ਨੇੜੇ ਤੇੜੇ ਪਿੰਡ ਜ਼ਰੂਰ ਸਨ ਜਿਵੇਂ ਆ ਲਾਗੇ ਲਹਿਲ ਪਿੰਡ ਹੈ ਉਸ ਤੋਂ ਪਰੇ ਬਡੂੰਗਰ ਹੈ ਇਹ ਨੇੜੇ ਤੇੜੇ ਪਿੰਡ ਸਨ ਤੋਂ ਪਟਿਆਲਾ ਸ਼ਹਿਰ ਕਹਿੰਦੇ ਉਦੋਂ ਨਹੀਂ ਸੀ ਵਸਿਆ
ਇਤਕੋ ਆਏ ਗੁਰੂ ਉਦਾਰਾ
ਤੇ ਸਤਿਗੁਰੂ ਜੀ ਚੱਲਦੇ ਆਨੰਦਪੁਰ ਸਾਹਿਬ ਤੋਂ ਇਸ ਪਾਸੇ ਪਟਿਆਲੇ ਦੇ ਇਲਾਕੇ ਚ ਆਏ
ਸੈਫਦੀਨ ਇੱਕ ਤੁਰਕ ਪਲੇਰਾ
ਲਾਗੇ ਹੁਣ ਜਿਹਨੂੰ ਆਪਾਂ ਬਹਾਦਰਗੜ੍ਹ ਕਹਿੰਦੇ ਹਾਂ ਉੱਥੇ ਲਾਗੇ ਨਗਰ ਹੈ ਸੈਫਾਬਾਦ ਉਹ ਸਾਰੇ ਇਲਾਕੇ ਨੂੰ ਸੈਫਾਬਾਦ ਹੀ ਕਹਿੰਦੇ ਸੀ ਮੁਸਲਮਾਨ ਮੁਰੀਦ ਕਹਿ ਸਕਦੇ ਹਾਂ ਸਤਿਗੁਰੂ ਜੀ ਦੇ ਘਰ ਦਾ ਜਿਹਦਾ ਨਾਮ ਹੈ ਸੈਫਦੀਨ ਉਹ ਇੱਥੇ ਰਹਿੰਦਾ ਸੀ ਸੈਫਾਬਾਦ
ਨਿਜਪੁਰ ਕੋ ਵਸਾਏ ਤਿਸ ਬੇਰਾ
ਉਹਨੇ ਆਪਣੇ ਨਾਂ ਤੇ ਇੱਥੇ ਨਗਰ ਵਸਾਇਆ ਹੋਇਆ ਸੀ ਸੈਫਦੀਨ ਉਹਦਾ ਨਾਂ ਸੀ ਆਪਣੇ ਨਾਂ ਤੇ ਨਗਰ ਦਾ ਨਾਮ ਉਹਨੇ ਸੈਫਾਬਾਦ ਰੱਖਿਆ ਹੋਇਆ ਸੀ।
ਸੈਫਾਬਾਦ ਨਾਮ ਤਿਸ ਰਾਖਾ,
ਉਸ ਨਗਰ ਦਾ ਨਾਮ ਸੈਫਾਬਾਦ ਉਹਨੇ ਪ੍ਰਸਿੱਧ ਰੂਪ ਦੇ ਵਿੱਚ ਪ੍ਰਗਟ ਕੀਤਾ ਹੋਇਆ ਸੀ। ਇਹ ਔਰੰਗਜ਼ੇਬ ਬਾਦਸ਼ਾਹ ਦਾ ਭਾਈ ਵੀ ਲੱਗਦਾ ਸੀ ਰਿਸ਼ਤੇਦਾਰੀ ਚੋਂ। ਇਤਿਹਾਸਕਾਰ ਇਹ ਵੀ ਲਿਖਦੇ ਹੈ ਕਿ ਔਰੰਗਜ਼ੇਬ ਦਾ ਇਹ ਭਾਈ ਸੀ ਰਿਸ਼ਤੇ ਚੋਂ ਲੱਗਦਾ। ਸੈਫਦੀਨ ਦਾ ਨਾਮ ਹੈ, ਸੈਫਾਬਾਦ ਨਗਰ ਇਹਨੇ ਵਸਾਇਆ ਹੋਇਆ।
ਗੁਰ ਜਸ ਸੁਨਤ ਦਰਸ ਕੋ ਕਾਂਖਾ,
ਇਹਨੇ ਗੁਰੂ ਸਾਹਿਬ ਦੀ ਵਡਿਆਈ ਸੁਣੀ, ਨੌਵੇਂ ਪਾਤਸ਼ਾਹ ਦਾ ਜਸ ਸੁਣਿਆ ਤੇ ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਅਭਿਲਾਖਾ ਜਾਗੀ ਕਿ ਦਿਆਲੂ ਹਨ, ਕਿਰਪਾਲੂ, ਮਿਹਰਾਂ ਦੇ ਸਾਈ ਹਨ ਤੇ ਸਤਿਗੁਰੂ ਜੀ ਦੇ ਮੈਨੂੰ ਦਰਸ਼ਨ ਹੋਵਣ।
ਚਿਤਵਤ ਰਹਿ ਜਾਉ ਤਿੰਨ ਪਾਸ,
ਚਿਤਵਦਾ ਰਹਿੰਦਾ ਸੀ ਵੀ ਕਦੇ ਸਤਿਗੁਰੂ ਜੀ ਦੇ ਕੋਲ ਜਾ ਕੇ ਉਹਨਾਂ ਨੂੰ ਮਿਲਾਂ, ਉਹਨਾਂ ਦੇ ਜਾ ਕੇ ਅਨੰਦਪੁਰ ਸਾਹਿਬ ਚ ਦਰਸ਼ਨ ਕਰਾਂ।
ਸੁਣੋ ਤਿੰਨੋ ਕੇ ਵਾਕ ਬਿਲਾਸ,
ਉਹਨਾਂ ਦੇ ਵਾਕ ਸੁਣਾ, ਉਹਨਾਂ ਦੇ ਬਚਨ ਸੁਣਾ। ਕਹਿੰਦੇ ਉਹਨਾਂ ਦੇ ਅੰਮ੍ਰਿਤ ਬਚਨ ਇਹ ਸੁਣਦਾ ਵੀ ਰਹਿੰਦਾ ਸੀ। ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦੇ ਕੁਝ ਸ਼ਬਦ ਕਿਸੇ ਗੁਰਸਿੱਖ ਨੇ ਇਹਨੂੰ ਸੁਣਾਏ ਹੋਏ ਸਨ। ਕਹਿੰਦਾ ਕੋਲ ਜਾ ਕੇ ਉਹਨਾਂ ਦੇ ਬਚਨ ਸੁਣਾ, ਉਹਨਾਂ ਦੇ ਦਰਸ਼ਨ ਕਰਾ।
ਅਟਕੇ ਉਹ ਰਹਿਤ ਕਾਜ ਕਰਕੇ ਰੇ,
ਕਾਰ ਵਿਹਾਰ ਜ਼ਿਆਦਾ ਸੀ ਇਹਦਾ ਇਲਾਕੇ ਦਾ ਤੇ ਘਰ ਦੇ ਕੰਮਾਂ ਕਾਰਾਂ ਵਿੱਚ ਅਟਕੇ ਨੂੰ ਸਮਾਂ ਨਹੀਂ ਸੀ ਲੱਗ ਰਿਹਾ। ਵੀ ਜਾਣ ਨੂੰ ਦਿਲ ਸੀਗਾ ਪਰ ਸਮਾਂ ਨਹੀਂ ਸੀ ਬਣ ਰਿਹਾ ਜਾਣ ਦਾ।
ਨੈ ਅਵਕਾਸ਼ ਲਿਓ ਕਿਸ ਬੇਰੇ,
ਕਿਸੇ ਸਮੇਂ ਅਵਕਾਸ਼ ਮਿਲਿਆ ਹੀ ਨਹੀਂ, ਇਹੋ ਜਿਹਾ ਵਿਹਲ ਨਹੀਂ ਮਿਲਿਆ ਵੀ ਜਾ ਕੇ ਦੋ ਚਾਰ ਦਿਨ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਸਕੇ। ਕਿਉਂਕਿ ਜਦੋਂ ਦਇਆ ਹੁੰਦੀ ਆ ਫਿਰ ਘਰ ਬੈਠਿਆਂ ਸਤਿਗੁਰੂ ਜੀ ਤਰਸ ਕਰ ਦਿੰਦੇ ਆ। ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲੇ ਗੁਰੂ ਘਰ ਦੀ ਵਡਿਆਈ ਹੈ ਕਿ ਪਾਤਸ਼ਾਹ ਨੇ ਜਦੋਂ ਬਖਸ਼ਿਸ਼ ਕਰਨੀ ਹੁੰਦੀ ਉਦੋਂ ਸੁੱਤਿਆਂ ਨੂੰ ਉਠਾਲ ਕੇ ਬਖਸ਼ਿਸ਼ ਕਰ ਦਿੰਦੇ ਆ। ਤੋ ਇਹਦੇ ਮਨ ਚ ਦਰਸ਼ਨਾਂ ਦੀ ਇੱਛਾ ਸੀ, ਜਗਿਆਸਾ ਸੀ, ਪਰ ਘਰ ਦੇ ਕੰਮ ਧੰਦੇ ਇੰਨੇ ਸਨ ਕਿ ਉਹਨਾਂ ਵਿੱਚ ਉਲਝੇ ਹੋਏ ਨੇ, ਕਦੇ ਦਰਸ਼ਨਾਂ ਦੀ ਇੱਛਾ ਕੀਤੀ ਤੇ ਜਾਣ ਦਾ ਸਮਾਂ ਨਹੀਂ ਬਣਿਆ।
ਤਉ ਹਿਰਦੇ ਮੈਂ ਪਿਆਸ ਵਡੇਰੀ,
ਪਰ ਮਨ ਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਪਿਆਸ ਬੜੀ। ਅਰਦਾਸ ਰੋਜ਼ ਹੀ ਕਰਿਆ ਕਰੇ, ਮਹਾਰਾਜ ਆਪਣੇ ਦਰਸ਼ਨ ਬਖਸ਼ੋ, ਗਰੀਬ ਨਵਾਜ, ਦਇਆ ਕਰੋ, ਸਬੱਬ ਬਣਾਓ, ਜਾਂ ਮੈਨੂੰ ਸੱਦ ਲਓ, ਜਾਂ ਤੁਸੀਂ ਆਪ ਹੀ ਕਿਰਪਾ ਕਰ ਦਿਓ ਸਾਹਿਬ ਜੀ। ਏਦਾਂ ਇਹਨੇ ਮਨ ਹੀ ਮਨ ਅਰਦਾਸਾਂ ਕਰਦੀਆਂ।
ਮਿਲੇ ਗੁਰੂ ਕੋ ਚੱਲ ਕਿਸ ਬੇਰੀ,
ਕਹਿੰਦੇ ਕਦੋਂ ਸੁਲੱਖਣੀ ਘੜੀ ਆਵੇ, ਕਦੋਂ ਸੁਭਾਗਾ ਸਮਾਂ ਆਵੇ ਜਦੋਂ ਮੈਂ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਾਂਗਾ। ਕਦੋਂ ਆਵੇਗੀ ਉਹ ਸੁਭਾਗੀ ਘੜੀ ਜਦੋਂ ਗੁਰਦੇਵ ਦੇ ਮੈਨੂੰ ਦਰਸ਼ਨ ਹੋਣਗੇ।
ਅੰਤਰ ਜਾਮੀ ਸਤਿਗੁਰ ਜਾਨੀ,
ਇੱਧਰ ਸਤਿਗੁਰੂ ਜੀ ਤਾਂ ਹੁਣ ਸਭ ਦੇ ਦਿਲਾਂ ਦੀ ਜਾਣ ਦੇ ਅੰਤਰਜਾਮੀ ਜੋ ਨੇ, ਅੰਤਰਜਾਮੀ ਗੁਰਦੇਵ ਨੇ ਸੈਫਦੀਨ ਦੇ ਮਨ ਦੀ ਜਾਣ ਲਈ।
ਦਰਸ਼ਨ ਕੋ ਚਾਤ ਇਤ ਠਾਨੀ,
ਸੈਫਦੀਨ ਸਾਡੇ ਦਰਸ਼ਨਾਂ ਦੀ ਕਾਂਖਾ ਰੱਖਦਾ, ਸਾਡੇ ਦਰਸ਼ਨਾਂ ਦੀ ਉਹਦੇ ਮਨ ਚ ਜਗਿਆਸਾ ਹੈ।
ਉਤਰੇ ਤਾਂ ਜਾਏ ਪੁਰ ਨੇੜੇ,
ਸਤਿਗੁਰੂ ਜੀ ਚੱਲ ਕੇ ਆਏ ਤੇ ਸੈਫਾਬਾਦ ਦੇ ਲਾਗੇ ਹੀ ਸਤਿਗੁਰੂ ਜੀ ਨੇ ਉਤਾਰਾ ਕੀਤਾ। ਹਾਂਜੀ,
ਸਕਲ ਆਇਓ ਲਾਗਿਓ ਤਬ ਡੇਰੇ,
ਤੇ ਸਤਿਗੁਰੂ ਹਾਂਜੀ
ਸਕਲ ਆਏ ਲਾਗਿਓ ਤਬ ਡੇਰੇ,
ਮਹਾਰਾਜ ਜੀ ਦੇ ਨਾਲ ਜਿੰਨੇ ਸੇਵਕ ਸਨ ਉਹ ਵੀ ਸਤਿਗੁਰੂ ਜੀ ਦੇ ਨਾਲ ਹੀ ਉਤਰੇ ਹਨ।
ਸੈਫਦੀਨ ਟਿਗ ਕਿਨੋ ਬਖਾਨਾ,
ਸੈਫਦੀਨ ਦੀ ਇਹ ਜਗਿਆਸਾ ਆਮ ਲੋਕਾਂ ਨੂੰ ਵੀ ਪਤਾ ਸੀ ਕਿ ਸੈਫਦੀਨ ਦੇ ਮਨ ਜਦੋਂ ਵੀ ਕਿਤੇ ਚਰਚਾ ਚੱਲਣੀ ਤੇ ਨੇ ਕਹਿਣਾ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ, ਉਹਨਾਂ ਦੇ ਦੀਦਾਰ ਕਰਨ ਵਾਸਤੇ ਜਾਵਾਂਗੇ। ਉਹ ਕਿਸੇ ਨੂੰ ਪਤਾ ਲੱਗਾ ਵੀ ਨੌਵੇਂ ਪਾਤਸ਼ਾਹ ਆਏ ਆ ਤੇ ਉਹ ਭੱਜ ਕੇ ਆਇਆ। ਸੈਫਦੀਨ ਨੂੰ ਆ ਕੇ ਦੱਸਿਆ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦੇ ਦਰਸ਼ਨਾਂ ਦੀ ਤੇਰੇ ਮਨ ਚ ਅਭਿਲਾਖਾ ਹੈ ਤੇ ਤੂੰ ਆਪ ਦਰਸ਼ਨ ਕਰਨ ਲਈ ਜਾਣਾ ਸੀ, ਉਹ ਖੁਦ ਆਪ ਤੈਨੂੰ ਦਰਸ਼ਨ ਦੇਣ ਵਾਸਤੇ ਆਏ ਨੇ, ਇੰਨੇ ਦਿਆਲੂ ਹੋ ਕੇ ਆਏ ਹਨ।
ਉਤਰੇ ਉਹ ਆਏ ਨਹੀਂ ਕੋ ਜਾਣਾ,
ਉਹ ਉਤਰੇ ਹਨ ਦੱਸਿਆ ਨਹੀਂ ਕਿਸੇ ਨੂੰ, ਉਹਨਾਂ ਨੇ ਕਿਸੇ ਨੂੰ ਪਤਾ ਨਹੀਂ ਉਹਨਾਂ ਬਾਰੇ।
ਸੁਧਿਤ ਸੁਣ ਕੇ ਮਨੁੱਜ ਪਠਾਇਓ,
ਕਹਿੰਦੇ ਉਸੇ ਵੇਲੇ ਸੈਫਦੀਨ ਨੇ ਕਨਫਰਮ ਕਰਨ ਲਈ ਵੀ ਉਹੀ ਨੇ, ਇਹਨੇ ਆਪਣੇ ਕੁਝ ਬੰਦੇ ਭੇਜੇ।
ਬੂਝ ਗਏ ਉਹ ਤਿੰਨ ਜਾਏ ਬਤਾਇਓ,
ਉਹਨੇ ਪੁੱਛਿਆ ਸੇਵਾਦਾਰ ਮਹਾਰਾਜ ਜੀ ਦੇ ਨਾਲ ਜਿਹੜੇ ਸਿੱਖ ਸਨ ਉਹਨਾਂ ਕੋਲ ਪੁੱਛ ਕੇ ਆ ਕੇ ਦੱਸਿਆ
ਜਿਸ ਕੇ ਸੰਗ ਮਿਲਨ ਤੁਮ ਚਾਹੋ
ਆਖਿਆ ਕਿ ਸੈਫ ਦੀ ਲੋਈ ਨੇ ਜਿਨ੍ਹਾਂ ਨੂੰ ਮਿਲਣ ਦੀ ਤੇਰੇ ਮਨ ਚ ਭਲਾਖਾ ਹੈ ਉਹੀ ਨੇ ਜਿਨ੍ਹਾਂ ਦੇ ਨੇਤਰਾਂ ਵਿਚ ਮਸਤੀ ਹੈ ਉਹੀ ਨੇ ਜਿਨ੍ਹਾਂ ਦੇ ਨੇਤਰਾਂ ਚ ਹਰ ਵੇਲੇ ਹੀ ਦਇਆ ਵਰਤਦੀ ਹੈ ਉਹ ਪਰਮ ਕਿਰਪਾਲੂ ਦਿਆਲੂ ਤੇਰੇ ਤੇ ਮਿਹਰਾਂ ਵਰਸਾਉਣ ਆਏ ਨੇ
ਉਹ ਚੁੱਕ ਸੋ ਪਹੁੰਚੇ ਅਬ ਪਾਹੋ
ਅਚਾਨਕ ਹੀ ਆ ਗਏ ਬਿਨਾਂ ਦੱਸਿਆ ਹੀ ਆ ਗਏ ਰੱਬ ਜਦੋਂ ਵੀ ਆਉਂਦਾ ਅਚਾਨਕ ਹੀ ਆਉਂਦਾ ਹੈ
ਸ੍ਰੀ ਗੁਰੂ ਤੇਗ ਬਹਾਦਰ ਆਈ
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਬੜੇ ਹੀ ਦਿਆਲੂ ਹਨ
ਸੰਗੀ ਨਰ ਬੂਜੇ ਸੋ ਕਈ
ਮੈਂ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਸੀ ਸੰਗੀ ਸੀ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਹੈ
ਸੈਫ ਦੀਨ ਸੁਨ ਕਰ ਹਰ ਖਾਇਓ
ਸੁਣਦਿਆਂ ਸੈਫ ਦੀਨ ਦੇ ਰੋਮ ਖਿੜ ਗਏ ਖੁਸ਼ੀ ਦੇ ਨਾਲ ਖੇੜੇ ਦੇ ਨਾਲ
ਤਤ ਛਿਨ ਆਪ ਮਿਲਣ ਕੋ ਆਇਓ
ਤਤ ਛਿਨ ਖੁਦ ਉਸੇ ਵੇਲੇ ਚੱਲ ਕੇ ਸਤਿਗੁਰੂ ਜੀ ਨੂੰ ਮਿਲਣ ਆਇਆ
ਕਿਤਕ ਅਸ਼ਰਫੀ ਆਗੇ ਤਰ ਕੇ
ਸੋਨੇ ਦੀਆਂ ਕੁਝ ਅਸ਼ਰਫੀਆਂ ਲਿਆਇਆ ਖਾਲੀ ਹੱਥ ਕਿਵੇਂ ਜਾਣਾ ਮਹਾਰਾਜ ਜੀ ਕੋਲ ਆਉਣਾ ਹੈ ਗੁਰਦੇਵ ਦੇ ਚਰਨਾਂ ਚ ਸ਼ਰਫੀਆਂ ਭੇਟ ਕੀਤੀਆਂ ਮੱਥਾ ਟੇਕਿਆ
ਬੰਦੇ ਪਦ ਨਮਰੀ ਸਿਰ ਧਰ ਕੇ
ਨਿਮਰ ਹੋ ਕੇ ਸਿਰ ਧਰ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ ਮੱਥਾ ਟੇਕਿਆ
ਕਹਿਤ ਪਇਓ ਮੁਝ ਕਰਿਓ ਨਿਹਾਲ ਦਰਸ਼ਨ ਦੀਨਸ ਆਨ ਕਿਰਪਾਲ
ਬੋਲਿਆ ਮਹਾਰਾਜ ਨਿਹਾਲ 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 ਕਰ ਦਿੱਤਾ ਆਪ ਜੀ ਨੇ ਕਿਰਪਾ ਕਰਕੇ ਆਣ ਕੇ ਆਪਣੇ ਦਰਸ਼ਨ ਦੇ ਕੇ ਹਾਂਜੀ
ਅਬ ਪਹੁੰਚਿਓ ਹੈ ਆਨ ਚੁਮਾਸਾ
ਮਹਾਰਾਜ ਹੁਣ ਚੁਮਾਸਾ ਆ ਗਿਆ ਜੇ ਜੇ ਆਏ ਹੋ ਤੇ ਨਾਲ ਹੀ ਚੁਮਾਸਾ ਵੀ ਆ ਗਿਆ ਤੇ ਚੁਮਾਸੇ ਦੇ ਦਿਨਾਂ ਵਿੱਚ
ਬਨੋ ਕਿਰਤਾਰਥ ਕੀ ਜੇ ਬਾਸਾ
ਮੈਨੂੰ ਕਿਰਤਾਰਥ ਕਰ ਦਿਓ ਜੇ ਚੁਮਾਸਾ ਇੱਥੇ ਹੀ ਬਤੀਤ ਕਰੋ ਮਹਾਰਾਜ ਆਪਣੇ ਸੇਵਕ ਦੇ ਕੋਲ ਰਹਿ ਕੇ ਕਿੱਥੇ ਮੈਂ ਇੱਕ ਦਿਨ ਦੋ ਦਿਨਾਂ ਦੇ ਦਰਸ਼ਨਾਂ ਦੀ ਇੱਛਾ ਰੱਖਦਾ ਸੀ ਇਹ ਤਾਂ ਆਪ ਜੀ ਨੇ ਬੜੀ ਦਇਆ ਕੀਤੀ ਚੁਮਾਸੇ ਦਾ ਮਤਲਬ ਤਿੰਨ ਮਹੀਨੇ ਤੋਂ ਵੀ ਵੱਧ ਸਮਾਂ ਵੀ ਹੁਣ ਚੁਮਾਸੇ ਦੇ ਦਿਨਾਂ ਵਿੱਚ ਅੱਗੇ ਜਾਣਾ ਮਹਾਰਾਜ ਜੀ ਰਸਤਾ ਜਿਹੜਾ ਉਹ ਚਿੱਕੜ ਹੈ ਮੀਂਹ ਪੈਂਦਾ ਹੈ ਬਰਸਾਤਾਂ ਪੈਂਦੀਆਂ ਨੇ ਸੱਪ ਠੂਹੇ ਬਹੁਤ ਕੁਝ ਹੁੰਦਾ ਰਸਤੇ ਚ ਬਰਸਾਤਾਂ ਦੇ ਦਿਨਾਂ ਚ ਕਿੱਥੇ ਪੜਾਅ ਕਰਨਾ ਜਾਣਾ ਦਇਆ ਕਰੋ ਮਹਾਰਾਜ ਚੁਮਾਸੇ ਦੇ ਦਿਨਾਂ ਵਿੱਚ ਇੱਥੇ ਹੀ ਵਸ ਕੇ ਮੈਨੂੰ ਕਿਰਤਾਰਥ ਕਰਵੋ
ਇਮ ਕਹਿ ਪਗ ਪੰਕਜ ਗੈ ਹਾਥ
ਏਦਾਂ ਕਹਿ ਕੇ ਸਤਿਗੁਰੂ ਜੀ ਦੇ ਸੋਹਣੇ ਜੇ ਚਰਨ ਕਮਲ ਸਹਿਬ ਦੀਨ ਨੇ ਏਦਾਂ ਫੜ ਛੱਡੇ ਫੜ ਕੇ ਨਾ ਚਰਨ ਬੈਠਾ ਤੇ ਮਹਾਰਾਜ ਜੀ ਨੂੰ ਬੇਨਤੀਆਂ ਕਰੀ ਜਾਵੇ
ਕਰਤ ਪਲੋਸਨ ਪ੍ਰੀਤੀ ਸਾਥ
ਮਹਾਰਾਜ ਜੀ ਦੇ ਚਰਨ ਫੜ ਕੇ ਨਾ ਏਦਾਂ ਘੁੱਟੀ ਜਾਵੇ ਆਪਣੇ ਹੱਥਾਂ ਨਾਲ ਪ੍ਰੇਮ ਨਾਲ ਪਲੋਸੀ ਜਾਂਦਾ ਬੜਾ ਹੀ ਪ੍ਰੇਮ ਬਹੁਤ ਹੀ ਪ੍ਰੀਤ ਹੈ ਹਿਰਦੇ ਵਿੱਚ
ਉਨ ਮੁਖ ਚੱਕ ਪਰ ਫੇਰਨ ਕਰੇ
ਚਰਨਾਂ ਨੂੰ ਏਦਾਂ ਹੱਥ ਲਾ ਕੇ ਨਾ ਪਲੋਸ ਕੇ ਫਿਰ ਆਪਣੇ ਨੇਤਰਾਂ ਤੇ ਲਾਉਂਦਾ ਆਪਣੇ ਮੂੰਹ ਤੇ ਲਾਉਂਦਾ ਅਹੋ ਭਾਗ ਮੇਰੇ ਅਹੋ ਭਾਗ ਮੇਰੇ ਅਹੋ ਭਾਗ ਮੇਰੇ ਇਉਂ ਕਹਿੰਦਾ ਜਾਵੇ
ਮੈਂ ਨਿਹਾਲ ਪਾ ਇਮ ਉਰ ਤਰੇ
ਨਿਹਾਲ ਹੋ ਗਿਆ ਮਹਾਰਾਜ ਕਿਰਤਾਰਥ ਹੋ ਗਿਆ ਜਿਵੇਂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ ਨਾ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਮਹਾਰਾਜ ਚਾਹ ਹੀ ਬਣ ਗਿਆ ਅੱਜ ਤਾਂ ਹਿਰਦੇ ਚ ਹਿਰਦੇ ਵਿਚ ਖੇੜਾ ਬਣ ਗਿਆ
ਹੀਰ ਪ੍ਰੇਮ ਕੋ ਬਹੁਤ ਕਿਰਪਾਲੇ
ਇਹਦਾ ਪ੍ਰੇਮ ਵੇਖ ਕੇ ਸਤਿਗੁਰੂ ਪ੍ਰੇਮ ਹੀ ਵੇਖਦੇ ਹੈ ਪ੍ਰੀਤ ਤੋਂ ਹਿਰਦਾ ਸੱਖਣਾ ਨਾ ਹੋਵੇ ਹੱਥ ਸੱਖਣੇ ਹੋਣ ਪਾਤਸ਼ਾਹ ਵੇਖ ਲੈਂਦੇ ਹੈ ਜੇਬ ਖਾਲੀ ਹੋਵੇ ਉਹ ਵੀ ਵੇਖ ਲੈਂਦੇ ਹੈ ਪਰ ਜੇ ਕਿਤੇ ਹਿਰਦਾ ਖਾਲੀ ਹੋਵੇ ਫਿਰ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪ੍ਰੇਮ ਤੋਂ ਸੱਖਣੇ ਹਿਰਦੇ ਵਾਲਿਆਂ ਤੇ ਦਇਆ ਨਹੀਂ ਕਰਦੇ ਹਿਰਦਾ ਪ੍ਰੇਮ ਨਾਲ ਲਵਾ ਲਵ ਭਰਿਆ ਹੋਵੇ ਤੇ ਸਤਿਗੁਰੂ ਜੀ ਰੀਝ ਪੈਂਦੇ ਆ ਪ੍ਰਸੰਨ ਹੋ ਜਾਂਦੇ ਹਨ
ਵਾਕ ਬਖਾਨਿਓ ਗੁਰ ਤਿਸ ਕਾਲ
ਪਰਮ ਕਿਰਪਾਲੂ ਸਤਿਗੁਰੂ ਜੀ ਬੋਲੇ ਉਸ ਵਕਤ
ਜੇ ਉਰ ਸ਼ਰਧਾ ਏਵ ਤੁਮਾਰੇ
ਜੇ ਤੇਰੇ ਹਿਰਦੇ ਚ ਇਹ ਸ਼ਰਧਾ ਸੈਫ ਦੀਨ ਤੇਰੇ ਮਨ ਚ ਇਹ ਭਾਵਨਾ ਹੈ
ਕਰੇ ਬਾਸ ਚੋ ਮਾਸ ਸੁਖਾਰੇ
ਫਿਰ ਅਸੀਂ ਚੁਮਾਸੇ ਦੇ ਦਿਨ ਇੱਥੇ ਹੀ ਰਹਾਂਗੇ ਚਮਾਸੇ ਦੇ ਦਿਨ ਇੱਥੇ ਹੀ ਨਿਵਾਸ ਕਰਾਂਗੇ। ਸੈਫ ਦੀਨ ਦੇ ਸਬੱਬ ਨਾਲ ਮਹਾਰਾਜ ਨੇ ਸਾਰਾ ਇਲਾਕਾ ਨਿਹਾਲ ਕਰਨਾ ਸੀ, ਸਾਰੇ ਪਟਿਆਲੇ ਦੇ ਇਲਾਕੇ ਨੂੰ ਕਿਰਤਾਰਥ ਕਰਨਾ ਸੀ, ਸਾਡੇ ਵਰਗੇ ਜੀਆਂ ਦਾ ਉਧਾਰ ਕਰਨਾ ਸੀ। ਕਿੰਨੇ ਅਸਥਾਨ ਨੇ ਸਤਿਗੁਰਾਂ ਦੇ ਨੇੜੇ ਤੇੜੇ। ਹਾਂਜੀ,
ਚਾਹੇ ਸ਼ਾਹ ਟਿਗ ਕਰਨ ਪਿਆਨਾ,
ਸਤਿਗੁਰੂ ਜੀ ਕਹਿੰਦੇ ਅਸੀਂ ਔਰੰਗਜ਼ੇਬ ਕੋਲ ਜਾਣਾ, ਸੈਫ ਦੀਨ ਤੈਨੂੰ ਪਹਿਲੋਂ ਦੱਸ ਦਈਏ, ਔਰੰਗੇ ਨੇ ਸਾਨੂੰ ਬੁਲਾਇਆ ਹੈ।
ਵਰਖਾ ਹਟੇ ਜਾਏ ਤਿਸ ਥਾਨਾ,
ਜਦੋਂ ਇਹ ਵਰਖਾ ਹਟੇਗੀ ਚਮਾਸੇ ਦੇ ਦਿਨ ਬੀਤਣਗੇ ਫਿਰ ਅਸੀਂ ਉਹਦੇ ਕੋਲ ਜਾਵਾਂਗੇ।
ਇਸ ਪ੍ਰਕਾਰ ਜਬ ਗੁਰੂ ਉਚਾਰੇ,
ਜਦੋਂ ਸਤਿਗੁਰੂ ਜੀ ਨੇ ਇਹ ਬਚਨ ਆਪਣੇ ਮੁਖੋਂ ਉਚਾਰਨ ਕੀਤੇ,
ਸੈਫ ਦੀਨ ਕਹਿ ਸਿਵਰ ਉਠਾਰੇ,
ਸੈਫ ਦੀਨ ਨੇ ਬੇਨਤੀ ਕਰਕੇ ਮਹਾਰਾਜ ਜੀ ਨੂੰ ਨਾਲ ਲਿਆ,
ਸੁੰਦਰ ਉਪਬਨ ਵਿਖੇ ਉਤਾਰੇ,
ਆਪਣੇ ਨਗਰ ਦੀ ਜੂਹ ਵਿੱਚ ਸੋਹਣਾ ਬਾਗ ਬਣਾਇਆ ਹੋਇਆ ਸੀ, ਉਸ ਬਾਗ ਵਿੱਚ ਸਤਿਗੁਰਾਂ ਦਾ ਉਤਾਰਾ ਕਰਵਾਇਆ। ਉਹ ਬਾਗ ਕਿਹੜਾ? ਜਿੱਥੇ ਅੱਜ ਕੱਲ ਆਪ ਜੀ ਦਰਸ਼ਨ ਕਰਦੇ ਹੋ, ਗੁਰਦੁਆਰਾ ਬਹਾਦਰਗੜ੍ਹ ਸਾਹਿਬ, ਉਸ ਬਾਗ ਦੇ ਵਿੱਚ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਉਤਾਰਾ ਕਰਵਾਇਆ।
ਆਪ ਸਾਥ ਹੋਏ ਤਾਂ ਪਧਾਰੇ,
ਆਪ ਖੁਦ ਨਾਲ ਚੱਲ ਕੇ ਗਿਆ ਤੇ ਸਤਿਗੁਰੂ ਜੀ ਦਾ ਡੇਰਾ ਕਰਵਾਇਆ,
ਭਲੀ ਪਾਂਤ ਡੇਰਾ ਕਰਵਾਏ,
ਭਲੀ ਪ੍ਰਕਾਰ ਨਾਲ ਸੋਹਣੇ ਆਸਣ ਲਾਏ, ਮਹਾਰਾਜ ਜੀ ਦੇ ਦੀਵਾਨ ਵਾਸਤੇ ਵੀ ਆਸਣ ਲਾਇਆ, ਗੁਰਦੇਵ ਦਾ ਜਿੱਥੇ ਆਪਣਾ ਨਿੱਜੀ ਸੁਖਾਸਣ ਸਥਾਨ ਉਹ ਵੀ ਸੋਹਣਾ ਥਾਂ ਬਣਵਾਇਆ।
ਹਿਤ ਸੇਵਾ ਕੇ ਸਕਲ ਪਹੁੰਚਾਇਓ,
ਜੋ ਜੋ ਸਮੱਗਰੀ ਚਾਹੀਦੀ ਸੀ ਸਥਾਨ ਲਈ, ਡੇਰੇ ਲਈ, ਜੋ ਰਾਸ਼ਨ ਚਾਹੀਦਾ ਲੰਗਰ ਪ੍ਰਸ਼ਾਦੇ ਲਈ, ਹਰ ਇੱਕ ਸ਼ੈ ਸੈਫ ਦੀਨ ਨੇ ਪਹੁੰਚਦੀ ਕੀਤੀ।
ਬਹੁ ਵਿਦ ਕੇ ਪ੍ਰਿਯ ਬਾਕ ਸੁਣਾਏ,
ਬੜੇ ਬੜੇ ਪਿਆਰੇ ਬੋਲ ਬੋਲਦਾ ਸੈਫ ਦੀਨ, ਬੜੇ ਮਿੱਠੇ ਬੋਲ ਬੋਲਦਾ ਸਤਿਗੁਰੂ ਜੀ ਨਾਲ।
ਹੁਣ ਨਿਜ ਸਦਨ ਗਿਓ ਹਰ ਖਾਏ,
ਗੁਰਦੇਵ ਦਾ ਉਤਾਰਾ ਕਰਵਾ ਕੇ ਨਾ ਬਾਹਰ ਬਾਗ ਦੇ ਵਿੱਚ ਫਿਰ ਆਪਣੇ ਕਿਲੇ ਦੇ ਅੰਦਰ ਆਪਣੇ ਪਰਿਵਾਰ ਕੋਲ ਗਿਆ।
ਨਿਸਾ ਬਾਸ ਸਤਿਗੁਰ ਤਬ ਕਰਿਓ,
ਰਾਤ ਸਤਿਗੁਰੂ ਜੀ ਨੇ ਬਤੀਤ ਕੀਤੀ।
ਆਨ ਪਾਨ ਸਭ ਹਿਨ ਸੁਖ ਧਰਿਓ,
ਆਨ ਪਾਨ ਦੀ ਜੋ ਜੋ ਸਮੱਗਰੀ ਸੀ ਲੰਗਰ ਪ੍ਰਸ਼ਾਦੇ ਦੀ ਉਹ ਪਹੁੰਚ ਗਈ, ਘੋੜਿਆਂ ਵਾਸਤੇ ਦਾਣਾ ਪੱਠਾ ਵੀ ਪਹੁੰਚ ਗਿਆ।
ਪਈ ਪ੍ਰਭਾਤ ਸੋਚੇ ਇਸ਼ਨਾਨੀ,
ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠੇ ਤੇ ਸੋਚ ਇਸ਼ਨਾਨ ਕੀਤਾ।
ਬੈਠੇ ਥਿਰ ਹੋਏ ਲਾਗ ਸੁਤਿਆਨੀ,
ਪਾਤਸ਼ਾਹ ਆਪਣੇ ਆਸਣ ਤੇ ਨਿਜਾਨੰਦ ਚ ਲੀਨ ਹੋ ਗਏ, ਧਿਆਨ ਪਰਾਇਣ ਹੋ ਗਏ, ਇਉਂ ਕਹਿ ਸਕਦੇ ਹਾਂ ਤਪ ਦੀ ਮੂਰਤ ਹੋ ਕੇ ਬੈਠੇ ਹਨ।
ਦਿਵਸ ਚੜੇ ਕਰ ਪ੍ਰੇਮ ਵਿਸਾਲਾ,
ਜਦੋਂ ਦਿਨ ਚੜਿਆ ਲੋ ਲੱਗੀ ਤੇ ਸਤਿਗੁਰਾਂ ਦੇ ਨੇਤਰ ਖੋਲੇ। ਇਹਨਾਂ ਨੂੰ ਲੋ ਲੱਗਦਿਆਂ ਹੀ ਸੈਫ ਦੀਨ ਵੀ ਗੁਰੂ ਸਾਹਿਬ ਦੇ ਕੋਲ ਆ ਪਹੁੰਚਿਆ।
ਸੈਫ ਦੀਨ ਪਹੁੰਚਿਓ ਤਤਕਾਲਾ,
ਤਤਕਾਲ ਹੀ ਸਤਿਗੁਰੂ ਜੀ ਦੇ ਚਰਨਾਂ ਚ ਹਾਜ਼ਰ ਹੋਇਆ।
ਕਰ ਬੰਦਨ ਪਦ ਪਰ ਹਰ ਖਾਇਓ,
ਗੁਰੂ ਸਾਹਿਬ ਦੇ ਸੋਹਣਿਆਂ ਚਰਨਾਂ ਤੇ ਮੱਥਾ ਟੇਕ ਕੇ ਬਹੁਤ ਖੁਸ਼ ਹੋਇਆ।
ਸਾਦਰ ਸਤਿਗੁਰ ਨਿਕਟ ਬਿਠਾਇਓ,
ਸਤਿਗੁਰੂ ਜੀ ਨੇ ਸਤਿਕਾਰ ਦੇ ਕੇ ਸੈਫ ਦੀਨ ਨੂੰ ਆਪਣੇ ਲਾਗੇ ਬਿਠਾਇਆ।
ਵਾਕ ਬਿਲਾਸ ਅਨੇਕ ਪ੍ਰਕਾਰਾ,
ਵਾਕ ਬਿਲਾਸ ਹੋਏ, ਬਚਨ ਬਿਲਾਸ ਅਨੇਕ ਪ੍ਰਕਾਰ ਦੇ, ਕੋਈ ਪ੍ਰਭੂ ਭਗਤੀ ਦੇ, ਬੰਦਗੀ ਦੇ, ਉਹ ਬਚਨ ਬਿਲਾਸ ਮਹਾਰਾਜ ਜੀ ਨਾਲ ਹੋਏ।
ਕਰਤ ਗੁਰੂ ਦੇ ਆਨੰਦ ਉਦਾਰਾ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਸੈਫ ਦੀਨ ਆਨੰਦਿਤ ਹੁੰਦਾ ਜਾ ਰਿਹਾ। ਜਿਹੜਾ ਵੀ ਬਚਨ ਗੁਰਦੇਵ ਦਾ ਸੁਣਦਾ, ਇੱਕ ਇੱਕ ਬਚਨ ਵਿੱਚ ਪਰਮ ਆਨੰਦ ਹੈ।
ਸ਼ਾਂਤ ਸਮੇਤ ਉਚਰਤ ਜਿਉਂ ਜਿਉਂ,
ਜਿਵੇਂ ਜਿਵੇਂ ਸ਼ਾਂਤੀ ਦੇ ਸਹਿਤ ਗੁਰਦੇਵ ਜੀ ਆਪਣੇ ਮੁਖੋਂ ਬਚਨ ਉਚਾਰਨ ਕਰ ਰਹੇ ਨੇ,
ਸੁਣ ਕਰ ਬਸੀ ਹੋਤ ਮਨ ਤਿਉਂ ਤਿਉਂ,
ਤਿਵੇਂ ਤਿਵੇਂ ਸੈਫ ਦੀਨ ਦਾ ਮਨ ਗੁਰੂ ਸਾਹਿਬ ਜੀ ਦੇ ਵਸੀਕਾਰ ਹੋਈ ਜਾਂਦਾ, ਮਹਾਰਾਜ ਜੀ ਦੇ ਅਧੀਨ ਹੋਈ ਜਾਂਦਾ ਹੈ।
ਮੁਦਤ ਹੋਏ ਪੁਨ ਬਿਨਤੀ ਠਾਨੀ,
ਮੁਦਤ ਹੋ ਕੇ ਪ੍ਰਸੰਨ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀਆਂ ਕਰਦਾ ਹੈ।
ਕਰੋ ਬਾਸ ਮਮ ਪ੍ਰੀਤ ਮਾਨੀ,
ਮਹਾਰਾਜ ਮੇਰੀ ਭਾਰੀ ਪ੍ਰੀਤ ਹੈ ਨਾ ਜਾਇਓ, ਇੱਕ ਵਾਰੀ ਦੁਬਾਰਾ ਬੇਨਤੀ ਕਰ ਰਿਹਾ। ਹਾਲਾਂਕਿ ਗੁਰਦੇਵ ਨੇ ਕਹਿ ਦਿੱਤਾ ਰਹਾਂਗੇ, ਪਰ ਫਿਰ ਕਹਿੰਦਾ ਮਹਾਰਾਜ ਜਾਇਓ ਨਾ, ਚਮਾਸਾ ਇੱਥੇ ਹੀ ਬਤੀਤ ਕਰਿਓ, ਸਾਹਿਬ ਜੀ ਇੱਥੇ ਹੀ ਰਹਿ ਕੇ ਦਰਸ਼ਨ ਦਿਓ।
ਪੰਕ ਪ੍ਰਿਥੀ ਪਰ ਪ੍ਰਾਪਤ ਪਾਣੀ,
ਮਹਾਰਾਜ ਪਾਣੀ ਬੜਾ ਰਾਵਾਂ ਚ ਖੜਾ, ਚਿੱਕੜ ਹੈ ਤੇ ਮੀਂਹ ਵੀ ਬੇਸਵਾਦ ਬੇਹਸਾਬਾ ਪੈਂਦਾ ਹੈ।
ਗਮਨ ਕਠਨ ਮਗ ਕੋ ਲਿਓ ਜਾਨੀ,
ਤੇ ਰਸਤੇ ਦੇ ਵਿੱਚ ਜਾਣਾ ਲੰਮਾ ਸਫ਼ਰ, ਆਪ ਜੀ ਨੇ ਦਿੱਲੀ ਜਾਣਾ, ਆਪ ਜੀ ਨੇ ਹੁਕਮ ਕੀਤਾ ਤੇ ਪਾਤਸ਼ਾਹ ਉਹ ਪੈਂਡਾ ਰਾਹ ਦੇ ਉਹਨਾਂ ਵੇਲਿਆਂ ਵਿੱਚ ਚੁਮਾਸੇ ਦੇ ਦਿਨਾਂ 'ਚ ਲੋਕ ਸਫ਼ਰ ਨਹੀਂ ਸਨ ਕਰਦੇ, ਮੀਂਹ ਬਹੁਤ ਜ਼ਿਆਦਾ ਪੈਂਦੇ ਸਨ। ਹੁਣ ਤਾਂ ਥੋੜ੍ਹਾ ਜਿਹਾ ਮੀਂਹ ਪੈ ਜਾਏ ਅਤੇ ਹੜ੍ਹ ਆਉਣ ਵਾਲੀਆਂ ਪਰਿਸਥਿਤੀਆਂ ਬਣ ਜਾਂਦੀਆਂ। ਅਤੇ ਨੇਤਰਾਂ ਨਾਲ ਵੇਖਿਆ ਬਹੁਤ ਬਜ਼ੁਰਗਾਂ ਮਹੀਨਾ ਮਹੀਨਾ ਲਗਾਤਾਰ ਮੀਂਹ ਦੀ ਝੜੀ ਬਣੀ ਰਹਿੰਦੀ ਸੀ, ਲਗਾਤਾਰ ਹੀ ਮੀਂਹ ਪੈਂਦਾ ਰਹਿੰਦਾ, ਪਾਣੀ ਪਤਾ ਨਹੀਂ ਕਿੱਥੇ ਜਾ ਕੇ ਸਮਾ ਜਾਂਦਾ। ਹੁਣ ਥੋੜ੍ਹੇ ਪਾਣੀ ਦੇ ਨਾਲ, ਥੋੜ੍ਹੇ ਮੀਂਹ ਦੇ ਨਾਲ ਹੀ ਬਹੁਤ ਪਰਿਸਥਿਤੀਆਂ ਹੋਰ ਤਰ੍ਹਾਂ ਦੀਆਂ ਹੋ ਜਾਂਦੀਆਂ ਹਨ। ਖਬਰੇ ਪ੍ਰਕਿਰਤੀ ਦਾ ਕੋਪ ਹੈ ਮਨੁੱਖੀ ਜੀਵਨ ਦੀ, ਜਿਹੜੀ ਬਣਤਰ ਹੈ ਮਨੁੱਖ ਨੇ ਇਸ ਤਰੀਕੇ ਦੀ ਬਣਾ ਲਈ ਹੈ ਕਿ ਕੁਦਰਤ ਨੂੰ ਆਪਣੇ ਲਈ ਘਾਤਕ ਬਣਾ ਲਿਆ ਹੈ। ਜਿਹੜੀ ਕੁਦਰਤ ਵਿੱਚ ਰਹਿਣਾ ਸੀ, ਉਸੇ ਕੁਦਰਤ ਦੇ ਵਿੱਚ ਇੰਨੀ ਗੰਦਗੀ, ਇੰਨਾ ਸਭ ਕੁਝ ਫੈਲਾ ਦਿੱਤਾ ਹੈ ਕਿ ਆਪਣੀਆਂ ਪੀੜ੍ਹੀਆਂ ਵਾਸਤੇ ਕੁਦਰਤ ਦੀ ਕੋਈ ਚੰਗੀ ਸਵੱਛਤਾ ਜਿਹੜੀ ਹੈ ਇਸ ਪੀੜ੍ਹੀ ਨੇ ਛੱਡ ਕੇ ਨਹੀਂ ਜਾਣੀ। ਜੇ ਬਿਰਤੀ ਰੱਖਣ ਭਲੀ, ਪਿੰਡਾਂ ਦੇ ਨਗਰਾਂ ਦੇ ਟੋਭਿਆਂ ਦੀ ਸਾਫ਼ ਸਫਾਈ ਕਰਕੇ ਰੱਖਣ, ਜਿਵੇਂ ਪਹਿਲੇ ਪੁਰਾਤਨ ਸਮਿਆਂ 'ਚ ਰੱਖਦੇ, ਉਹਦੇ 'ਚ ਪਾਣੀ ਬਰਸਾਤਾਂ ਦਾ ਇਕੱਠਾ ਹੋ ਜਾਣਾ, ਉਹ ਪਾਣੀ ਦੀ ਵਰਤੋਂ ਕਰਨੀ। ਅਤੇ ਜੇ ਆਉਣ ਵਾਲੇ 5-4 ਸਾਲਾਂ ਦੇ ਵਿੱਚ ਵਿੱਚ ਲੋਕਾਂ ਨੇ ਆਪਣੇ ਨਗਰਾਂ ਦੇ ਟੋਭੇ ਛੱਪੜਾਂ ਦੀ ਸਾਫ਼ ਸਫਾਈ ਕਰਕੇ ਉਹਦੇ 'ਚ ਬਰਸਾਤ ਦਾ ਪਾਣੀ ਇਕੱਠਾ ਕਰਕੇ ਰੱਖਣਾ ਨਾ ਸ਼ੁਰੂ ਕੀਤਾ, ਤੇ ਹੋ ਸਕਦਾ ਪੀਣ ਵਾਲਾ ਪਾਣੀ ਵੀ ਜ਼ਮੀਨ ਦੇ ਵਿੱਚ ਇੰਨਾ ਜ਼ਿਆਦਾ ਗੰਧਲਾ ਹੋ ਚੁੱਕਾ ਵੀ ਉਹ ਲਾਇਕ ਨਹੀਂ ਰਹਿਣਾ। ਤੋ ਸੁਚੇਤ ਹੋਣਾ ਪਵੇਗਾ। ਸਰਕਾਰਾਂ ਨੇ ਕੁਝ ਨਹੀਂ ਕਰਨਾ ਜਦੋਂ ਤੱਕ ਲੋਕ ਆਪ ਜਾਗਰੂਕ ਹੋ ਕੇ ਇੱਕ ਪਾਸੇ ਨਾ ਤੁਰਨਗੇ। ਤੋ ਖੈਰ ਉਹ ਬੇਨਤੀ ਕਰ ਰਿਹਾ ਸੈਫਦੀਨ, ਮਹਾਰਾਜ ਰਸਤੇ 'ਚ ਪਾਣੀ ਭਰਿਆ, ਚਿੱਕੜ ਹੈ, ਸੱਪ, ਠੂਹੇ, ਏਦਾਂ ਦੀਆਂ ਬਹੁਤ ਜੀਵ ਨੇ ਸੰਸਾਰ ਵਿੱਚ।
ਸੁਣ ਕਰ ਸੈਫਦੀਨ ਕੀ ਬੇਨਤੀ,
ਆਪ ਜੀ ਨਾ ਜਾਇਓ ਮਹਾਰਾਜ। ਸੈਫਦੀਨ ਦੀ ਇਹ ਬੇਨਤੀ ਗੁਰਦੇਵ ਨੇ ਸੁਣੀ।
ਕਰਨ ਕੂਚ ਕੀ ਤਜ ਕਰ ਗਿਣਤੀ,
ਗੁਰਦੇਵ ਨੇ ਫਿਰ ਜਾਣ ਦਾ ਖਿਆਲ ਛੱਡ ਦਿੱਤਾ ਵੀ ਹਾਲੇ ਨਹੀਂ ਜਾਣਾ।
ਕਰਿਓ ਬਚਨ ਤੁਮ ਆਛੇ ਕਹਿਓ,
ਮਹਾਰਾਜ ਜੀ ਕਹਿੰਦੇ ਸੈਫਦੀਨ ਤੂੰ ਭਲਾ ਕਹਿਣਾ, ਬਿਲਕੁਲ ਸਹੀ ਕਹਿ ਰਿਹਾ।
ਮਗ ਪ੍ਰਸਥਾਨ ਸਮਾਂ ਨੇ ਲਇਓ,
ਹੁਣ ਸਮਾਂ ਨਹੀਂ ਹੈ, ਰਸਤੇ ਵਿੱਚ ਜਾਣ ਦਾ ਮੀਂਹ ਪੈਂਦੇ ਹਨ।
ਸਰਬ ਰੀਤ ਕਰ ਸੰਕਟ ਹੋਤ,
ਰਾਹ ਵਿੱਚ ਜਾਣ ਨਾਲ ਸਰਬ ਰੀਤੀਆਂ ਕਰਕੇ ਰਸਤੇ ਦੇ ਸੰਕਟ ਸਹਾਰਨੇ ਪੈਣਗੇ।
ਤ੍ਰਿਨ ਗਨ ਜੀਵ ਬਿਲੰਦ ਉਦੋਤ,
ਬਾਕੀ ਜੀ ਜੰਤ ਬੜੇ ਹੁੰਦੇ ਆ ਘਾਹ ਪੱਠਾ, ਕਿਉਂਕਿ ਬਹੁਤ ਜ਼ਿਆਦਾ ਵੱਧ ਜਾਂਦਾ ਮੀਂਹ ਦੇ ਨਾਲ, ਉਹਦੇ 'ਚ ਜਿਹੜੇ ਧਰਤੀ ਦੇ ਜੀਵ ਜੰਤ ਨੇ ਉਹ ਬੇਨਤੀ ਫਿਰਦੇ ਹਨ।
ਵਰਖਾ ਸਕਲ ਬਿਤਾਵੇਂ ਜਬੇ,
ਜਦੋਂ ਇੱਥੇ ਵਰਖਾ ਦੀ ਰੁੱਤ ਅਸੀਂ ਬਤੀਤ ਕਰ ਲਵਾਂਗੇ।
ਕਰੇ ਕੂਚ ਡੇਰਾ ਹਮ ਤਬੇ,
ਜਿਹੜੀ ਅਸੀਂ ਇੱਥੋਂ ਜਾਵਾਂਗੇ ਚੁਮਾਸਾ ਬਤੀਤ ਕਰਕੇ।
ਟੈਂਗੁਰ ਬਸੇ ਦੇਨ ਕੋ ਛੇਮ,
ਕਿਉਂ ਸਤਿਗੁਰੂ ਜੀ ਸੈਫਦੀਨ ਨੂੰ ਕਿਰਤਾਰਥ ਕਰਨ ਲਈ ਇੱਥੇ ਹੀ ਵਸ ਗਏ ਰਹਿ ਗਏ।
ਸੈਫਦੀਨ ਦੀਰਗ ਉਰ ਪ੍ਰੇਮ,
ਸੈਫਦੀਨ ਦੇ ਹਿਰਦੇ 'ਚ ਬੜਾ ਹੀ ਪ੍ਰੇਮ ਹੈ, ਸਤਿਗੁਰਾਂ ਦਾ ਬਹੁਤ ਹੀ ਪ੍ਰੀਤ ਹੈ।
ਕਰੇ ਭਾਵ ਕੋ ਨੀਤ ਨਵੀਨ,
ਨਿਤ ਨਵਾਂ ਹੀ ਪ੍ਰੇਮ ਕਰਦਾ, ਕਿਉਂਕਿ ਪ੍ਰੇਮ ਦੀ ਖੇਡ ਨਿਤ ਹੀ ਨਵੀਂ ਹੁੰਦੀ ਹੈ। ਉਸ ਨਵੀਂ ਪ੍ਰੀਤ ਨਾਲ ਨਿਤ ਸਤਿਗੁਰੂ ਜੀ ਨੂੰ ਪੂਜਦਾ, ਆਰਾਧਦਾ, ਧਿਆਉਂਦਾ ਹੈ।
ਪਰਚੇ ਗੁਰ ਟਿਗ ਰਹੇ ਪ੍ਰਵੀਨ,
ਸਤਿਗੁਰੂ ਜੀ ਇਹਦੇ ਪ੍ਰੇਮ ਦੀ ਖੇਡ ਵੇਖ ਕੇ ਇਹਦੇ ਪ੍ਰੇਮ 'ਚ ਪਰਚੇ ਰਹਿੰਦੇ ਤੇ ਕੋਲ ਰਹਿ ਰਹੇ ਹਨ। ਦਇਆਨਿਧ ਸਵਾਮੀ ਨੌਵੇਂ ਪਾਤਸ਼ਾਹ ਜੀ ਮਹਾਰਾਜ ਜਿਵੇਂ ਇੱਥੇ ਚੁਮਾਸਾ ਬਤੀਤ ਕਰਕੇ ਇੱਥੋਂ ਚਾਲਾ ਬਾਰਿਆ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ,
ਵਾਹਿਗੁਰੂ ਵਾਹਿ ਗੁਰੂ, ਵਾਹਿਗੁਰੂ ਵਾਹਿ ਗੁਰੂ,
ਵਾਹਿਗੁਰੂ ਵਾਹਿ ਗੁਰੂ, ਵਾਹਿਗੁਰੂ ਵਾਹਿ ਗੁਰੂ,
ਵਾਹਿਗੁਰੂ ਵਾਹਿ ਗੁਰੂ, ਵਾਹਿਗੁਰੂ ਵਾਹਿ ਗੁਰੂ,
ਅਚੁੱਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੈ ਸਰਬਮ
ਪੰਜਨ ਗੁਣ ਤਾਸ,
ਹੇ ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੈ ਗੁਣ ਨਿਧਾਨ
ਸਦਾ ਬਵੇਕ,
ਹੇ ਅਪਰੰਪਰ ਹਰ ਹਰੇ
ਪੀਓਣ ਹਾਰ,
ਹੇ ਸੰਤ ਕੈ ਸਦਾ ਸੰਗ
ਧਾਰਾਧਾਰ,
ਹੇ ਠਾਕੁਰ ਹੋ ਦਾਸੁਰ
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ,
ਆਏ ਪ੍ਰਭ ਸ਼ਰਨਾਗਤੀ
ਨਿਧਿ ਦਿਆਲ,
ਏਕ ਅਖਰ ਹਰ ਮਨ ਵਸਤ
ਕਿਹੋ ਤਿਨ ਆਲ,
ਵਾਹਿਗੁਰੂ ਨਾਮ ਜਹਾਜ ਹੈ
ਸੋ ਤੇਰੇ ਪਾਰੇ,
ਜੋ ਸ਼ਰਦਾ ਕਰ ਸੇਵਨ ਦੇ
ਪਾਰੇ ਉਤਾਰਨ,
ਵਾਹਿਗੁਰੂ ਨਾਮ ਜਹਾਜ ਹੈ
ਸੋ ਤੇਰੇ ਪਾਰੇ,
ਜੋ ਸ਼ਰਦਾ ਕਰ ਸੇਵਨ ਦੇ
ਪਾਰੇ ਉਤਾਰਨ ਹਾਰੇ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।